سقنا تنوا गगन दमामा बजो परयो निशान कहो खेत जो मांदियो सूरमा अब जूझन को दाओ सूरा सो पहचानिया जो लरे दीन के हेत पुरजा पुरजा कट मरे कबू ना छाद खेत पुरजा पुरजा कट मर कबू ना छाद खेत। परम सम्मान योग साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाईमान खोए बैठे गुरु सवारे सतसंगी जनों अज समुचा सिख जगत जिस दे अंदर हरिमंदर साहब दरबार साहब श्री अकाल तख्त साहब लई तड़प है और जो उन्हां शहीदां दे दुल्हे हुए खून की कदर जानता है अज उह सतगुरु जी की चरण शरण विच बैठ के गुरमत दे असूल अनुसार एक तां आपे नूं परचोलन दा यतन करदे ने ते दूसरा गुरु के शब्द की टेक लैके उन्हां महान शहीदां नूं याद करके यतन करदे ने अपने अतीत तो सिख्या लैके अपने भविख विच कुछ आपां समझ जाए। आओ करो कृपालता धन गुरु ग्रंथ साहिब की बाणी वल थोड़ा जिहा आप जी का ध्यान दवाना चाहना वा। साहिब धन गुरु ग्रंथ साहिब कृपा करे असी दरबार साहिब दे हमले संबंधी भी और इस तो पहला जिहड़े हमले होए ने मेरे चित च आया भी तकरीबन जदों भी हमलावर नूं सोधन वास्ते क्यों गया है वह जोड़ियां दे रूप विच गए। आओ धन गुरु ग्रंथ साहिब की टेक लैके शब्द के आसरे आप नाल विचार करनी है। करो कृपालता गुरु बख्शी फतेह प्रवान करो जी। वाहिगुरु जी का खालसा वाहिगुरु जी की फतेह। गुरसिखी दे अंदर गुरबाणी सिखी दी बुनियाद है ते शहादत इस सिखी दा कलश है। गुरबाणी सिखी दा मूल है ते शहादत इस विचो मिलिया होया एक अमोलक फल है। इयों कह लिए कि गुरबाणी सानू दस दिए तू जिंदगी जीनी किवें में ਤੇ ਕੁਰਬਾਨੀ ਸਾਨੂੰ ਦੱਸਦੀ ਹੈ ਤੂੰ ਨਿਰਭਉ ਤੇ ਨਿਰਵੈਰ ਰਹਿ ਕੇ ਮਰਨਾ ਕਿਵੇਂ ਹੈ। ਦੋਨਾਂ ਦਾ ਸੁਮੇਲ ਹੈ, ਦੋਨਾਂ ਨੂੰ ਵੱਖ ਨਹੀਂ ਕਰ ਸਕਾਂਗੇ। ਤੇ ਅੱਗੇ ਮੈਂ ਅਰਜ਼ ਕਰਾਂਗਾ ਕਿ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਸੂਰਮਾ ਕੌਣ ਹੈ? ਕੇਵਲ ਜ਼ਬਾਨੀ ਕਲਾਮੀ ਕਹਿ ਲੈਣਾ, ਦੋ ਘੜੀਆਂ ਲਈ ਜਜ਼ਬਾਤ ਪੈਦਾ ਕਰ ਲੈਣਾ, ਇਹਦਾ ਨਾਮ ਕੇਵਲ ਸੂਰਮਤਾ ਹੀ ਨਹੀਂ। ਦੇਖੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ ਆ, ਗ੍ਰੰਥ ਨੂੰ ਪਿੱਛੇ ਛੱਡ ਕੇ ਕੋਈ ਵੀ ਗੁਰਮਤ ਦੀ ਗੱਲ ਨਹੀਂ ਹੋ ਸਕਦੀ। ਗੁਰਮਤ ਦਾ ਹਲ ਪਹਿਲੂ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਦੇਖਣਾ ਚਾਹੀਦਾ। ਕਦੀ ਆਪਾਂ ਇਨਕਾਰੀ ਨਹੀਂ ਹੋ ਸਕਾਂਗੇ ਇਸ ਚੀਜ਼ ਤੋਂ। ਜੇ ਕੋਈ ਹੁੰਦਾ ਹੈ ਉਹਦੇ ਤੇ ਤਰਸ ਹੀ ਕੀਤਾ ਜਾ ਸਕਦਾ, ਉਹਨੂੰ ਕਿਹਾ ਕੁਛ ਨਹੀਂ ਜਾ ਸਕਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਨੁਸਾਰ ਗੁਰਬਾਣੀ ਤੇ ਕੁਰਬਾਨੀ ਦਾ ਸੁਮੇਲ ਹੈ। ਗੁਰਬਾਣੀ ਬੁਨਿਆਦ ਹੈ ਤੇ ਕੁਰਬਾਨੀ ਕਲਸ਼ ਹੈ। ਗੁਰਬਾਣੀ ਸਾਨੂੰ ਦੱਸਦੀ ਹੈ ਜ਼ਿੰਦਗੀ ਨੂੰ ਨਿਰਭਉ ਤੇ ਨਿਰਵੈਰ ਜੀਣਾ ਕਿਵੇਂ ਹੈ ਤੇ ਸੱਚ ਜਾਣੋ। ਕੁਰਬਾਨੀ ਸਾਨੂੰ ਦੱਸਦੀ ਹੈ ਆਪਾਂ ਮਰਨਾ ਕਿਵੇਂ ਹੈ। ਪਹਿਲੀ ਵਾਰੀ ਇੱਕ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਜਿੰਨੇ ਵਿੱਚ ਮਰਨ ਦੀ ਜਾਂਚ ਵੀ ਦੱਸੀ ਗਈ, ਕੇਵਲ ਇਹ ਹੀ ਨਹੀਂ ਦੱਸਿਆ ਤੂੰ ਜੀਣਾ ਕਿਵੇਂ ਵੇ। ਕਹਿਣ ਲੱਗੇ ਆ ਮੈਂ ਤੈਨੂੰ ਦੱਸਾਂ ਕਿ ਮਰਨਾ ਕਿਵੇਂ ਨੇ। ਲੋਕ ਮਰਦੇ ਰਹੇ ਪਰ ਮਰਨਾ ਨਹੀਂ ਆਇਆ। ਉੱਥੇ ਹਜ਼ੂਰ ਦੇ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਕਿਆ ਜਾਣਾ ਕਿਵ ਮਰਾਂਗੇ। ਉਹਨਾਂ ਸ਼ਹੀਦਾਂ ਨੂੰ ਯਾਦ ਤਾਂ ਕਰਨੇ ਹਾਂ ਜਿਨ੍ਹਾਂ ਨੇ ਸਾਹਿਬ ਨੂੰ ਵੀ ਚੇਤੇ ਕੀਤਾ ਤੇ ਆਪਣੇ ਸ਼ਹਾਦਤ ਦੇ ਜਾਮ ਪੀ ਕੇ ਮਰਨਾ ਵੀ ਸਫਲ ਕਰ ਲਿਆ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਜਦੋਂ ਸਾਹਿਬ ਚੇਤੇ ਹੋਵੇ ਉਦੋਂ ਬੰਦੂਕ ਦੀ ਨਿਕਲੀ ਕੋਈ ਗੋਲੀ ਵੀ ਸੁੱਖ ਬਣ ਜਾਂਦੀ ਏ। ਜੇ ਸੱਚ ਜਾਣੋ ਸਾਹਿਬ ਚੇਤੇ ਨਹੀਂ ਉਦੋਂ ਸੋਹਣੀਆਂ ਸੇਜਾਂ ਵੀ ਦੁੱਖ ਬਣ ਜਾਂਦੀਆਂ। ਸਾਹਿਬ ਚੇਤੇ ਹੋਣਾ ਪਹਿਲੀ ਗੱਲ ਹੈ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਤੇ ਜੇ ਸਾਹਿਬ ਨੂੰ ਮਨਫੀ ਕਰਕੇ ਬੰਦਗੀ ਨੂੰ ਇੱਕ ਪਾਸੇ ਛੱਡ ਕੇ ਸ਼ਬਦ ਦੀ ਕਮਾਈ ਨੂੰ ਇੱਕ ਪਾਸੇ ਛੱਡ ਕੇ ਚੱਲਾਂਗੇ ਤੇ ਫਿਰ ਗੁਰੂ ਕਲਗੀਧਰ ਕਹਿੰਦੇ ਨੇ ਕਿ ਸ਼ੁੱਧ ਸਿਪਾਹ ਦੁਰੰਤ ਦੁਬਾ ਸੋ ਸਾਜ ਸੁਣਾ ਦੁਰਜਾਨ ਡਲੇਂਗੇ। ਭਾਰੀ ਗੁਮਾਨ ਭਰਾ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ। ਤੋਰ ਅਰੀਨ ਮਰੋਰ ਮਵਾਸਨ ਮਾਪੇ ਮਤੰਗਨ ਮਾਨ ਮਲੇਂਗੇ। ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਜੇ ਉਸ ਸਾਈਂ ਦੀ ਮਿਹਰ ਨਹੀਂ, ਜੇ ਤੇਰੇ ਕੋਲ ਬੰਦਗੀ ਨਹੀਂ, ਤੇ ਫਿਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕਿਹਾ ਭਾਈ ਸਾਹਿਬ ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਸ਼ੇਰ ਦੀ ਤਰ੍ਹਾਂ ਗਰਜੇ ਤੇ ਉਸੇ ਸ਼ੇਰ ਦੀ ਇੱਕ ਆਵਾਜ਼ ਹੈ ਕਿ ਕੇਵਲ ਤਾਂ ਕੇਵਲ ਸਵਾਰਥ ਨੂੰ ਮੁੱਖ ਰੱਖ ਕੇ ਖੌਮੇ ਦੀ ਖਾਤਰ ਮਰਨ ਨਾਲ ਮੁਕਤੀ ਨਹੀਂ, ਨਾ ਭੀਜੈ ਭੇੜ ਮਰੈ ਭੇੜ ਸੂਰ। ਸਾਹਿਬ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ। ਪਰ ਇਹਦਾ ਭਾਵ ਇਹ ਨਾ ਸਮਝਣਾ ਕਿ ਮਰਨ ਵਾਲੇ ਪਾਸੇ ਉਹ ਕੰਨੀ ਕਤਰਾਣਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸ਼ੁਰੂ ਕਰਨੀ ਹੈ ਗੱਲ ਗੁਰੂ ਨਾਨਕ ਸਾਹਿਬ ਤੋਂ। ਹਰ ਗੁਰੂ ਸਾਹਿਬ ਨੇ ਮੌਤ ਦੀ ਗੱਲ ਕੀਤੀ ਤੇ ਅਸਲ ਵਿੱਚ ਆਤਮਕ ਪੱਧਰ ਤੇ ਜ਼ਿੰਦਗੀ ਜੀਣ ਵਾਲਾ ਉਹ ਮੌਤ ਨੂੰ ਕੇਵਲ ਇੱਕ ਚੋਲਾ ਬਦਲਣਾ ਸਮਝਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਨੇ ਹਾਂ ਤੇ ਉਹਨਾਂ ਮੌਤ ਦੀ ਆਵਾਜ਼ ਦਿੰਦਿਆਂ ਕਿਹਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਅੱਜ ਉਹਨਾਂ ਸੂਰਿਆਂ ਨੂੰ ਚੇਤੇ ਪਿਆ ਕਰਨੇ ਆ ਜਿਹੜੇ ਪੁਰਜਾ ਪੁਰਜਾ ਕੱਟ ਮਰੇ ਖੇਤ ਨਹੀਂ ਛੱਡਿਆ, ਜਿਹੜੇ ਮਾਰਗ ਤੇ ਚੱਲ ਪਏ ਭਾਵੇਂ ਕਿਤਨੀ ਦੂਰ ਗਏ, ਤਨ ਤੇ ਠੀਕਰੇ ਤਾਂ ਭੰਨ ਲੈ ਪਰ ਸੱਚ ਜਾਣੋ ਇਸ ਮਾਰਗ ਤੋਂ ਪਿੱਛੇ ਖਟੇ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਅੰਗਦ ਸਾਹਿਬ ਦਾ ਸਮਾਂ ਆਇਆ, ਉਹਨਾਂ ਨੇ 63 ਸਲੋਕਾਂ ਵਿੱਚ ਸਭ ਤੋਂ ਪਹਿਲਾਂ ਸਲੋਕ ਇਹ ਕਿਹਾ ਕਿ ਜਿਸ ਪਿਆਰੇ ਨੂੰ ਤੂੰ ਪਿਆਰ ਕਰਨਾ ਹੈ ਆਪਣੇ ਪਿਆਰੇ ਤੇ ਕੋਈ ਵੀ ਖੱਤ ਚੁੱਕੇ ਤੇ ਉਸ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਕੁਰਬਾਨ ਕਰ ਦੇ, ਅਸਲ ਵਿੱਚ ਸੱਚਾ ਸਿੱਖ ਤੂੰ ਤਾਂ ਬਣੇਗਾ। ਦੇਖੋ, ਮੈਂ ਇਸ ਕਰਕੇ ਅਰਜ਼ ਕਰਨਾ, ਮੇਰਾ ਸਹਾਰਾ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਵੈਸੇ ਤਾਂ ਸਿੱਖ ਦਾ ਸਹਾਰਾ ਹੀ ਸ਼ਬਦ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਪ੍ਰੇਮ ਦੀ ਗਲੀ ਵਿੱਚ ਆਉਣਾ ਤੇ ਸਿਰ ਤਲੀ ਤੇ ਰੱਖ ਕੇ ਆਈ। ਜੇ ਗੁਰੂ ਅੰਗਦ ਸਾਹਿਬ ਨੂੰ ਪੜਿਆ ਉਹ ਕਹਿਣ ਲੱਗੇ ਜਿਸ ਪਿਆਰੇ ਚੋ ਨਿਉ ਤਿਸ ਆਗੈ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਕ ਕਿਵੇਂ ਉਹਨਾਂ ਨੂੰ ਆਪਾਂ ਸ਼ਬਦ ਵਰਤਿਆਂਗੇ, ਉਹ ਕਿਤੇ ਨਿਕਲ ਗਏ, ਉਹ ਕਿਤੇ ਚਲੇ ਗਏ, ਜਿਸ ਦੇ ਖੂਨ ਵਿੱਚ, ਜਿਸ ਦੇ ਰੋਮ ਰੋਮ ਵਿੱਚ ਗੁਰੂ ਰਾਮਦਾਸ ਦਾ ਪਿਆਰ ਭਰਿਆ ਹੋਵੇ, ਉਹ ਪਿਆਰੇ ਦੇ ਦਰ ਨੂੰ ਛੱਡ ਕੇ ਕਦੀ ਵੀ ਨਹੀਂ ਜਾ ਸਕਦਾ। ਜਿਸ ਪਿਆਰੇ ਸਿਉਂਦੇ ਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਤਸ਼ਾਹ ਜੀਵਨਾ। ਧੰਨ ਗੁਰੂ ਅਮਰਦਾਸ ਦਾ ਵੇਲਾ ਆਇਆ, ਉਹਨਾਂ ਨੇ ਬਾਣੀ ਵਿੱਚ ਇੱਕ ਆਵਾਜ਼ ਦੇ ਕੇ ਕਿਹਾ, ਸਿੱਖਾ ਸਿੱਖੀ ਕੇਵਲ ਮੱਥਾ ਟੇਕਣ ਦਾ ਨਾਮ ਨਹੀਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਇਹਦਾ ਮਤਲਬ ਕਿ ਸਭ ਤੋਂ ਪਹਿਲੀ ਗੱਲ ਤਨ ਮਨ ਤੇ ਧਨ, ਤਿੰਨ ਸ਼ਬਦ ਵਰਤੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਗੁਰੂ ਰਾਮਦਾਸ ਜੀ ਨੂੰ ਬਾਣੀ ਵਿੱਚ ਪੜ੍ਹਨੇ ਆ, ਮੈਂ ਸਿਰਫ ਚੂਕ ਮਾਤਰ ਇੱਕ ਇੱਕ ਪ੍ਰਮਾਣ ਅਰਜ਼ ਕਰ ਰਿਹਾ। ਉਹ ਕਹਿੰਦੇ ਨੇ ਜੇ ਸਤਿਗੁਰੂ ਨੂੰ ਪਿਆਰ ਕਰਨਾ ਤੇ ਸਮਾਂ ਆ ਬਣੇ, ਤਨ ਮਨ ਕਾਤ ਕਾਤ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜੇ ਕਿਤੇ ਗੁਰੂ ਤੇਗ ਬਹਾਦੁਰ ਜੀ ਦੇ ਬਚਨ ਪੜ੍ਹਨੇ ਆ, ਸਹਿਬ ਗੁਰੂ ਅਰਜੁਨ ਦੇਵ ਦੇ ਬਚਨ ਪੜ੍ਹਨੇ ਆ, ਦੋਨਾਂ ਗੁਰੂ ਸਾਹਿਬਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਗੁਰੂ ਅਰਜੁਨ ਦੇਵ ਜੀ ਪਵਿੱਤਰ ਬਚਨ ਨੇ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਖੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਜਦੋਂ ਗੁਰੂ ਤੇਗ ਬਹਾਦੁਰ ਜੀ ਨੂੰ ਪੁੱਛਿਆ, ਮੈਂ ਆਰੰਭ ਵਿੱਚ ਕਿਹਾ ਗੁਰਬਾਣੀ ਦੱਸਦੀ ਏ ਜ਼ਿੰਦਗੀ ਜੀਣੀ ਕਿਵੇਂ ਹੈ ਤੇ ਕੁਰਬਾਨੀ ਦੱਸਦੀ ਏ ਸਿੱਖ ਨੇ ਮਰਨਾ ਕਿਵੇਂ ਹੈ। ਸਾਹਿਬ ਗੁਰੂ ਤੇਗ ਬਹਾਦੁਰ ਜੀ ਦੇ ਸਾਹਮਣੇ ਆਇਆ, ਉਹ ਕਹਿਣ ਲੱਗੇ ਜੇ ਜ਼ਿੰਦਗੀ ਜੀਣੀ ਆ ਤੇ ਨਿਰਭਉ ਤੇ ਨਿਰਵੈਰ ਹੋ ਕੇ ਜੀਵੀ। ਤੇ ਉਹ ਸ਼ਲੋਕ ਅਸੀਂ ਬੜੀ ਵਾਰੀ ਕੋਟ ਕਰਨੇ ਆ ਕਿ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਬਖਾਨ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਕੁਰਬਾਨੀ ਦੀ ਗੱਲ ਕੀਤੀ ਗਈ ਹੈ। ਅੱਜ ਜੇ ਆਪਾਂ ਬੈਠੇ ਹਾਂ, ਕੇਸਰੀ ਨਿਸ਼ਾਨ ਝੁਲਦਾ, ਇਹਨੂੰ ਕੇਵਲ ਜਜ਼ਬਾਤੀ ਜਾਂ ਭਾਵਾਤਮਕ ਸ਼ਬਦ ਨਾ ਸਮਝਿਓ। ਦੇਖੋ, ਕੁਰਬਾਨੀ ਤੋਂ ਬਿਨਾਂ ਕਦੀ ਵੀ ਕੋਈ ਚੀਜ਼ ਜਿਹੜੀ ਉਹ ਸੰਸਾਰ ਤੇ ਸੁੱਖ ਨਹੀਂ ਪਾ ਸਕਦੀ। ਮਾਂ ਆਪਣੀ ਹੁਸਨ ਜਾਂ ਕੁਰਬਾਨੀ ਦੇ ਕੇ ਬੱਚੇ ਨੂੰ ਜਨਮ ਦਿੰਦੀ ਹੈ, ਉਹਦੀ ਗੋਦ ਵਿੱਚ ਲਾਲ ਹੀ ਦਾ ਖੁਦਨਾ ਜੇ ਮਾਂ ਪਹਿਲਾਂ ਆਪਣੀ ਸੁੰਦਰਤਾ ਦੀ ਕੁਰਬਾਨੀ ਦੇਵੇ। ਤਵੱਜੋ ਦਿਆ ਜੇ ਕਲਮ ਲਿਖਦੀ ਸੀ, ਅੱਜ ਵੀ ਕਾਨੇ ਦੀ ਕਲਮ ਬਣਾਉਂਦੇ ਹਾਂ, ਪਰ ਕਲਮ ਨੇ ਤਵਾਰੀਖ ਦੇ ਅੱਖਰ ਤਾਂ ਲਿਖਣੇ ਨੇ ਜੇ ਪਹਿਲਾਂ ਆਪਣੇ ਆਪ ਨੂੰ ਉਹਨੇ ਚਾਕੂ ਦੇ ਸਾਹਮਣੇ ਪੇਸ਼ ਕੀਤਾ ਹੈ। ਮੋਤੀ ਕਿਸੇ ਦੇ ਗਲੇ ਦਾ ਹਾਰ ਬਣਦਾ ਹੈ, ਪਰ ਚੇਤੇ ਰੱਖੋ ਮੋਤੀ ਗਲੇ ਦਾ ਸ਼ਿੰਗਾਰ ਤਾਂ ਬਣਦਾ ਹੈ, ਪਹਿਲਾਂ ਆਪਣੇ ਆਪ ਨੂੰ ਆਪਣੇ ਵਿੱਚ ਉਹ ਵਿੰਨਿਆ ਜਾਂਦਾ ਹੈ, ਸ਼ੇਖ ਕਰਾਉਂਦਾ ਹੈ, ਮਹਿੰਦੀ ਰੰਗ ਲਿਆਉਂਦੀ ਏ, ਪਰ ਓਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਪਿਛੇ ਨਾ ਮਹਿੰਦੀ ਦੀ ਕੁਰਬਾਨੀ ਰੰਗ ਦਿੰਦੀ ਏ। ਮੋਤੀ ਦੀ ਕੁਰਬਾਨੀ ਕਿਸੇ ਦੇ ਗਲੇ ਦਾ ਹਾਰ ਬਣਦੀ ਏ, ਕਾਨੇ ਦੀ ਕੁਰਬਾਨੀ ਸੋਹਣੇ ਅੱਖਰਾਂ ਨੂੰ ਜਨਮ ਦਿੰਦੀ ਹੈ, ਇੱਕ ਬੀਜ ਦੀ ਕੁਰਬਾਨੀ ਫਲ ਨੂੰ ਤੇ ਸ਼ਾਨ ਨੂੰ ਜਨਮ ਦਿੰਦੀ ਏ, ਤੇ ਇੱਕ ਕਰਨੀ ਵਾਲੇ ਦੀ ਕੁਰਬਾਨੀ ਆਉਣ ਵਾਲੇ ਕੌਮ ਦੇ ਭਵਿੱਖ ਨੂੰ ਜਨਮ ਦਿੰਦੀ। ਕੁਰਬਾਨੀ ਤੋਂ ਬਿਨਾਂ ਨਹੀਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚੋਂ ਮੈਂ ਸਿਰਫ ਇਤਿਹਾਸ ਦੀਆਂ 10 ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਉਸ ਦਿਨ ਸੱਜਣ ਗਏ, ਇਹਨਾਂ ਹੁਕਮ ਕੀਤਾ ਸੀ ਕਿ ਯਤਨ ਕਰਿਓ ਕਿ ਦਰਬਾਰ ਸਾਹਿਬ ਨਾਲ ਸੰਬੰਧ ਜਿਹੜੇ ਹਮਲੇ ਨੇ, ਤੇ ਮੈਂ ਵਿਚਾਰ ਵਿੱਚ ਦਾਵਾ ਨਹੀਂ ਕਰਨਾ, ਬੜੇ ਬੜੇ ਸਿਆਣੇ ਤੁਸੀਂ ਵਿਦਵਾਨ ਸੱਜਣ ਬੈਠੇ ਹੋ, ਪਰ ਦੇਖੋ ਇਸ ਦਰਬਾਰ ਸਾਹਿਬ ਤੇ ਹਮਲੇ ਇਹ ਕਦੋਂ ਤੋਂ ਸ਼ੁਰੂ ਹੋਏ, ਕਿੰਨਾ ਕਿੰਨਾ ਨੇ ਕੀਤੇ, ਤੇ ਸੰਖੇਪ ਵਿੱਚ ਕਿਹੜੇ ਕਿਹੜੇ ਸਿੱਖਾਂ ਨੇ ਉਹਨਾਂ ਨੂੰ ਫਿਰ ਸੋਧਿਆ। ਇਹ ਤੋਂ ਇਨਕਾਰ ਨਹੀਂ ਹੋ ਸਕਦੇ। ਸਭ ਤੋਂ ਪਹਿਲਾਂ ਹਮਲਾ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੋਲ ਕੇ ਕਹਿੰਦੀ ਏ ਕਿ ਗੁਰੂ ਅਸਥਾਨ ਤੇ ਚੜ ਕੇ ਸੁਲੀ ਖਾਂ ਆਇਆ ਸੀ। ਸੁਲੀ ਖਾਂ ਤੋਂ ਬਾਅਦ ਸੁਲਬੀ ਖਾਂ ਤੁਰਿਆ ਹੁੰਦਾ ਸੀ, ਸੁਲਬੀ ਖਾਂ ਤੋਂ ਬਾਅਦ ਮੁਗਲਸ਼ ਖਾਂ ਆਇਆ ਸੀ, ਮੁਗਲਸ਼ ਖਾਂ ਤੋਂ ਬਾਅਦ ਭਾਈ ਮਨੀ ਸਿੰਘ ਉਹਨਾਂ ਵੇਲੇ ਚੜ ਕੇ ਆਏ ਸਨ, ਅਬਦੁਲ ਰਜ਼ਾਕ ਵਰਗੇ ਕਾਜ਼ੀ ਤੇ ਸੈਯਦ ਖਾਂ ਵਰਗੇ, ਭਾਈ ਮਨੀ ਸਿੰਘ ਉਹਨਾਂ ਤੋਂ ਬਾਅਦ ਮੱਸਾ ਰੰਗੜ ਦਰਬਾਰ ਸਾਹਿਬ ਵਿੱਚ ਬੈਠਾ ਸੀ, ਮੱਸੇ ਰੰਗੜ ਤੋਂ ਬਾਅਦ ਲੱਖ ਪੱਤ ਨੇ ਇਹਨੂੰ ਪੂਰਿਆ ਸੀ, ਲੱਖ ਪੱਤ ਤੋਂ ਬਾਅਦ ਮੀਰ ਮਨੂ ਨੇ ਪੂਰਿਆ ਸੀ, ਮੀਰ ਮਨੂ ਤੋਂ ਬਾਅਦ ਤੈਮੂਰ ਸ਼ਾਹ ਤੇ ਜਹਾਨ ਖਾਂ ਆਏ ਸਨ, ਇਹਨਾਂ ਤੋਂ ਬਾਅਦ ਅਬਦਾਲੀ ਨੇ ਕੁੱਪੇ ਰੱਖ ਕੇ ਦਰਬਾਰ ਸਾਹਿਬ ਦੇ ਇੱਟ ਉਡਾਈਆਂ ਸਨ, ਉਹੀ ਇੱਟ ਅਬਦਾਲੀ ਨੂੰ ਵੱਜੀ ਤੇ ਉਸ ਤੋਂ ਬਾਅਦ 84 ਵਿੱਚ ਇਹ ਸ਼ਹੀਦੀ ਸਾਕਾ ਹੋਇਆ ਸੀ। ਦਸ ਨੇ ਤੇ ਦਸੇ ਮੈਂ ਸੰਖੇਪ ਨਾਲ ਸਮਝੇ ਕਰਨੇ, ਭਾਵਾਂ ਕਿ ਸਮਾਂ ਕਾਫੀ ਹੋ ਚੁੱਕਾ। ਇਹਨਾਂ ਦਸਾਂ ਨੂੰ ਦੇਖੋ, ਆਪਣੇ ਸ਼ਹੀਦਾਂ ਨੂੰ ਯਾਦ ਕਰਨਾ, ਮੈਂ ਉੱਥੇ ਵੀ ਇਹ ਕਰਜ਼ ਕਰਕੇ ਆਇਆ جے وقت دا آگو بے ایمان تے مکار ہو جائے تے شہیداں دے خون نوں نندی دا نہیں، اوناں دے خون وچ تاں مکاری نہیں، بعد رہن والے مکار ہو گئے تے شہیداں نوں کیول نمسکار ہی کری دی ہوندی ہے۔ دھیان دیو، اسی کی کرنے ہاں، مکاری نوں تاکے شہیداں دا نرادر شروع کر دینے ہاں۔ تے میں آرام بھی چرچ کیتی، شہید دی پربھاتا ہی اے وے کہ جڑا اندروں وی پجا ہویا ہے، جس مظلوم تے خط چکیا جاندا ہے اودے لئی وی شبد اسی شہید ورتنے ہاں۔ سب تو پہلی گل جو بھائی صاحب ہوری کہہ کے گئے سن، اودے وچ کوئی دو راواں نہیں کہ گرو گرنتھ صاحب دی بانی، بابے نانک دی سچ دی آواز، رباب دی نکلی ہوئی آواز، اودے وچ سچ دیاں چنگیاریاں نکلیاں سن۔ پاویں قاضی سی تے پاویں وقت دا پجاری سی، اودے تو گرو نانک صاحب جی دی آواز برداشت نہیں سی ہوئی۔ سب تو پہلا ایمن آباد دی ترتی تے تن گرو نانک صاحب جی نوں بابر نے قید وی سٹیا سی۔ تے میں کئی واری سوچنا کہ قید نال تے سبندھ، جیل نال تے سبندھ سکھ دا تن گرو نانک صاحب دے ویلے تو ہے۔ تن گرو نانک صاحب تو بعد کرتارپور صاحب دی ترتی تے دھرمشالا نے رحمتاں ورتائیاں، کھڈور کرپا ہوئی، گوئندوال صاحب دی ترتی تے رہندیاں میرے گرو امرداس جی دے کہن تے گرو کا چک بنیا گیا۔ ایتھے گرو رامداس جی نے تال کھدوایا، بھائی گرداس جی دی گواہی ہے کہ پورن تال کھٹایا۔ ایتھے گرو ارجن دیو دیر دنی دے مالک بیٹھے تے جنہاں دے تخت نو دیکھ کے ستے بلوان نے شبد کہہ سن کہ تخت بیٹھا ارجن گرو ستگر کا کھوے چندوواں، کہ گرو ارجن دیو جی دے سیس تے چندوواں پہ چندوواں پہ چمکدا ہے۔ گرو ارجن دیو جی انہاں نے دربار صاحب دی اساری کرائی، گرو گرنتھ صاحب دا پرکاش ہونا ہے۔ ایک گل دھیان وچ رکھو، سب تو پہلا ورود ہرمندر صاحب دا، گرو گرنتھ صاحب دا بابے ترتھیے والوں کیتا گیا۔ اپنا بھج کے گیا، انہیں جا کے سلی خان نوں کیا، میں صرف حملیاں دا ذکر کر لگا کہ تخت دا مالک تا میں بننا وا، عمر دے لحاظ نال جنم دے حساب نال میں وڈا وا، میرے تو سادے تو چھوٹے نوں گدی کیوں؟ تے سلکی نوں روپیے بھی دتے گئے۔ سلی خان چڑھ کے آیا تے گرو گرنتھ صاحب نے اس دی سانوں شہادت دتی، شہادت تو پاو گواہی دتی، کہن لگے جس دن سلی چڑھ کے آیا ایوں کہہ لو میں کہنا یہ امرتسر دی ترتی تے سکھاں دے کیندر تے پہلا حملہ سی۔ یہ گل وکری کہ پہنچیا کوئی نہ، میرے دھن گرو ارجن صاحب دی تا گئے، اوتھے حضور نے تین گلاں کہیاں سن تے جدو اسی او بچن پڑھنے ہاں کہ پرتھم متا جے پتری چلاؤں، دتیا متا دو مانک پہنچاؤں، تریتیا متا کچھ کروں اپایا، میں سب کچھ چھوڑ پرب تہی دھیایا۔ تے جدو سلی خان نے یہ کیا کہ پرتھیے کل تک گرو ارجن دیو جی دا نامو نشان مٹا دیا گا، اتہاس دے پنے کہیں دے نہیں، پر کی پتا سی او سجنا اج تو پہلی وار چڑھ کے آیا ہے تے سچ جانی تیرے تو بعد تیرے کئی بھراواں نے چڑھ کے آنا ہے، اینوں تاں تو کی مٹانا ہے، اوتھوں جان تک پہلا تو آپ ہی مٹ جانا ہے۔ گرو گرنتھ صاحب نے بلاول راگ وچ ایک شبد کیتا ہے، درج گرو ارجن دیو نے سلی چڑھ کے آیا ہے، تہانوں سب نوں پتا ہے اٹاں دے آوے وچ گھوڑے سمیت ڈگیا، اودے ڈگن دی دیر سی جیوندا سڑ کے راک ہویا، تے گرو ارجن دیو نے اتے شبد کیا ہے کہ سن کی تے نارائن راک، سلی کا ہاتھ کئی نہ پہنچے سلی ہوئے موا، نہ پاک جیڑا چڑھ کے آوے گا، سچ جانو دی موت پاک نہیں، وہ مرے گا تے نا پاک ہو گئے، نا پاک در سے اپوتر، کہ سلی تے نارائن راک اپوتر، پوتر نہیں ایڑا لا کے اپوتر، نا پاک سلی تے نارائن راک، سلی کا ہاتھ کئی نہ پہنچے سلی ہوئے موا نا پاک، کاج پٹھار قسم سر کاٹیاں، کہنے لگے کھن میں ہوئے گیا ہے خاک، مندا چتو چتوت چتوت پچیاں، جن رچیا تین تینا تین دینا تاک، پتر میت تن کچو نہ رہوش، چھوڑ گیا سب پائی ساک، کہو نانک تس پرب بلہاری، جن جن کا کینو پورن واق کی واقسی، میں سب کی چھوڑ پرب تو ہی تے آیا۔ صاحب تن گرو ارجن دیو دے ویلے سلی چڑھ کے آئے دی موت ہوئی، اس تو بعد سلبی چڑھ کے آئے، اسی ایک شبد ورتنے کیول سلی، اس تو اگے ہوندا ہے سلبی چڑھ کے، جدو سلبی چڑھ کے آئے یہ کسی نوکر نال جھگڑا ہویا تے سلبی نو بھی راہ وچ قتل کر دتا گیا، ਸੁਲਬੀ ਤੋਂ ਬਾਅਦ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ, ਤੱਤੀ ਤਵੀ ਤੇ ਬੈਠੇ। ਇਹਦਾ ਕਾਰਨ ਹਰਿਮੰਦਰ ਸਾਹਿਬ ਸਾਡਾ ਕੇਂਦਰ ਸੀ, ਗੁਰੂ ਗ੍ਰੰਥ ਸਾਹਿਬ ਸਾਡਾ ਸਿਧਾਂਤ ਸੀ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਵਾਲੀਆਂ ਗੱਲਾਂ ਉਹਨਾਂ ਨੂੰ ਭਾਈਆਂ ਨਾ। ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ। ਗੁਰੂ ਅਰਜੁਨ ਦੇਵ ਦੇ ਤੱਤੀ ਤਵੀ ਤੇ ਸ਼ਹੀਦ ਹੋਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਗੁੰਗਾ ਜਿਹਨੂੰ ਸ਼ਬਦ ਸੀ ਕਹਿੰਦੇ ਆ ਸਤਿਕਾਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ, ਇਸ ਤਖ਼ਤ ਦੀ ਉਸਾਰੀ ਕਰਾਈ। ਬਾਬੇ ਬੁੱਢੇ ਤੇ ਭਾਈ ਗੁਰਦਾਸ ਨੂੰ ਨਾਲ ਲੈ ਕੇ ਉਸ ਦਿਨ ਇੱਕ ਗੱਲ ਕਹੀ, ਕਹਿਣ ਲੱਗੇ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਨਾਲ ਜ਼ਾਲਮਾਂ ਦੇ ਪੱਥਰ ਖਿਰਦੇ ਤਾਂ ਨਰਮ ਨਹੀਂ ਹੋਏ, ਪਰ ਗੁਰਬਾਣੀ ਪੜ੍ਹਨ ਵਾਲਿਆਂ ਦੇ ਸਿੱਖ ਦੇ ਖਿਰਦੇ ਤੇ ਖੂਨ ਜ਼ਰੂਰ ਗਰਮ ਹੋ ਗਏ। ਕਦੀ ਤੱਕਿਓ, ਪੱਥਰ ਨਰਮ ਨਹੀਂ ਹੋਏ, ਉਸ ਸ਼ਹਾਦਤ ਨੇ ਸਿੱਖਾਂ ਦੇ ਖੂਨ ਨੂੰ ਗਰਮ ਕੀਤਾ। ਸੁਲੀ ਆਇਆ ਸੀ ਪਰ ਪਹੁੰਚਿਆ ਨਾ, ਸੁਲਬੀ ਆਇਆ ਤੇ ਪਹੁੰਚਿਆ ਨਾ। ਅੱਜ ਲਾਹੌਰ ਦੀ ਧਰਤੀ ਤੋਂ ਤੱਕੋ ਕਦੀ ਤੀਸਰਾ ਚੜ ਕੇ ਆਇਆ, ਉਹਦਾ ਨਾਮ ਸੀ ਮੁਗਲ ਖਾਂ। ਗੱਲ ਸਿਰਫ ਇੱਕ ਬਾਜ ਦੀ ਚੱਲੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਬੱਚੀ ਬੀਬੀ ਵੀਰੋ ਦਾ ਵਿਆਹ ਸੀ। ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਹਨਾਂ ਧਾਵਾ ਬੋਲਿਆ, ਬੀਬੀ ਵੀਰੋ ਤੇ ਸਾਰੇ ਪਰਿਵਾਰ ਨੂੰ ਚੁਬਾਲ ਭੇਜ ਦਿੱਤਾ। ਇੱਥੇ ਅੰਮ੍ਰਿਤਸਰ ਦੀ ਪਹਿਲੀ ਜੰਗ ਸਿੱਖਾਂ ਨੇ ਹਥਿਆਰਬੰਦ ਹੋ ਕੇ ਲੜੀ। ਚੇਤੇ ਰੱਖਿਓ, ਗੁਰਬਾਣੀ ਦੇ ਵਿੱਚੋਂ ਕੁਰਬਾਨੀ ਦਾ ਯੁੱਗ ਸ਼ੁਰੂ ਹੋਇਆ ਤੇ ਕੁਰਬਾਨੀ ਦੇ ਵਿੱਚੋਂ ਸਿੱਖ ਨੂੰ ਸ਼ਸਤਰ ਪਕੜਨ ਦੀ ਜਾਚ ਆਈ ਹੈ। ਗੁਰਬਾਣੀ ਵਿੱਚੋਂ ਕੁਰਬਾਨੀ, ਕੁਰਬਾਨੀ ਵਿੱਚੋਂ ਸ਼ਸਤਰ ਪਕੜੇ ਨੇ। ਪਹਿਲੀ ਸ਼ਸਤਰਬੰਦ ਲੜਾਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਈ। ਮੁਗਲ ਖਾਂ ਦਾ ਸਾਹਮਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਇਆ। ਜ਼ਾਲਮ ਦਰਬਾਰ ਸਾਹਿਬ ਤੱਕ ਜ਼ਰੂਰ ਪਹੁੰਚਦਾ, ਮੇਰੇ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਇਆ ਟਾਕਰਾ। ਤੇ ਇੱਕ ਗੱਲ ਕਹੀ ਸੀ ਲਲਕਾਰ ਕੇ ਸਿੱਖਾਂ ਨੂੰ, ਅੱਜ ਚੜ ਕੇ ਆਇਆ ਬਚ ਕੇ ਜਾਏ ਨਾ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵਾਰ ਨਾਲ ਮੁਗਲ ਖਾਂ ਨੂੰ ਚਟਕਾ ਕੇ ਧਰਤੀ ਤੇ ਰੱਖ ਦਿੱਤਾ ਸੀ। ਦੇਖੋ, ਇਹ ਦਰਬਾਰ ਸਾਹਿਬ ਦੇ ਪਾਸੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਉਂ ਕਹਿ ਲਈਏ ਕਿ ਤੀਜਾ ਬੰਦਾ ਜਿਹੜਾ ਚੜ ਕੇ ਆਉਂਦਾ ਪਿਆ ਹੈ। ਸੁਲਬੀ ਪਹਿਲਾਂ ਸੁਲਖੀ, ਸੁਲਬੀ ਸੁਲੀ ਤੋਂ ਬਾਅਦ ਸੁਲਬੀ, ਸੁਲਬੀ ਤੋਂ ਬਾਅਦ ਮੁਗਲ ਖਾਂ, ਫਿਰ ਕੁਝ ਵਿੱਚ ਸਮਾਂ ਐਸਾ ਆਇਆ ਕਿ ਜਦੋਂ ਮੀਣਿਆਂ ਨੇ, ਹਰਜੀ ਨੇ ਮੀਣਿਆਂ ਨੇ ਇਸ ਦਰਬਾਰ ਤੇ ਕਬਜ਼ਾ ਕੀਤਾ। ਪਰ ਕਦੀ ਭੁੱਲਿਓ ਨਾ, ਸਿੱਖ ਦੀ ਭਾਵਨਾ ਦਰਬਾਰ ਸਾਹਿਬ ਤੋਂ ਕਦੀ ਨਹੀਂ ਟੁੱਟਣੀ। ਇਹ ਗੱਲ ਵੱਖਰੀ ਕਿ ਉੱਥੋਂ ਦਾ ਪ੍ਰਬੰਧ ਕਰਨ ਵਾਲਾ ਕਈ ਵਾਰੀ ਉਹ ਚਾਲਾਂ ਚੱਲਦਾ ਜਿਹੜੀਆਂ ਸਿੱਖੀ ਦੇ ਉਲਟ ਹੋਣ। ਮੀਣੇ ਉੱਥੇ ਬੈਠੇ ਨੇ, ਮੀਣੇ ਦੀ ਔਲਾਦ, ਪਿਰਤੀਆਂ ਦੀ ਔਲਾਦ ਨੇ ਪ੍ਰਬੰਧ ਕੀਤਾ। ਇੱਥੋਂ ਤੱਕ ਉਹ ਗੁਰਮਤ ਨੂੰ ਨਫ਼ਰਤ ਕਰਦੇ ਸਨ। ਦੇਖੋ ਕਿ ਜੇ ਗੁਰੂ ਤੇਗ ਬਹਾਦਰ ਨਮਸਕਾਰ ਕਰਨ ਜਾਂਦੇ ਨੇ ਤੇ ਪਿਰਤੀਏ ਦੀ ਔਲਾਦ ਮੀਣੇ ਮਸੰਦ ਤਾਲੇ ਮਾਰ ਕੇ ਦਰਬਾਰ ਸਾਹਿਬ ਨੂੰ ਚਲੇ ਜਾਂਦੇ ਨੇ, ਕੀ ਕਾਰਨ? ਕਿਉਂਕਿ ਉਹਨਾਂ ਨੂੰ ਅੰਦਰ ਦਾ ਇੱਕ ਡਰ ਖਾਂਦਾ ਹੈ, ਜੇ ਆ ਗਏ ਤੇ ਸਾਡੇ ਪਖੰਡ ਪ੍ਰਪੰਚ ਨੇ ਚੱਲਣਾ ਹੈ। ਇਸ ਤੋਂ ਬਾਅਦ ਮੀਣੇ ਕੋਈ ਸਮਾਂ ਰਹੇ, ਮਸੰਦਾਂ ਨੇ ਕਬਜ਼ਾ ਕੀਤਾ। ਹੁਣ ਆਓ, ਮਾਤਾ ਸੁੰਦਰੀ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੂੰ ਭੇਜਿਆ ਹੈ। ਇਹ ਪੰਜਵੀਂ ਘਟਨਾ ਹੈ ਦਰਬਾਰ ਸਾਹਿਬ ਨਾਲ। ਮੈਂ ਸਿਰਫ 10 ਕੁ ਚੁਣੀਆਂ ਨੇ, ਹੈਣ ਤਾਂ ਬੇਅੰਤ ਛੋਟੀਆਂ ਛੋਟੀਆਂ ਘਟਨਾਵਾਂ। ਇੱਕ ਹੋਰ ਅਰਜ਼ ਕਰਦੇ ਹਾਂ, ਅੱਜ ਤੀਕਰਾ 84 ਤੱਕ 10 ਵਾਰੀ ਚੜ ਕੇ ਆਏ ਤੇ 10 ਵਾਰੀ ਕਾਰ ਸੇਵਾ ਹੋਈ ਹੈ। ਹੁਣ ਜਿਹੜੀ ਕਾਰ ਸੇਵਾ ਹੋਈ ਹੈ ਇਹ ਤਵਾਰੀਖ ਵਿੱਚ 11ਵੀਂ ਵਾਰ ਲਿਖੀ ਜਾਏਗੀ। ਅੱਜ ਤੱਕ 84 ਵਾਰ ਤੱਕ ਕੇਵਲ 10 ਵਾਰੀ ਹੋਈ ਤੇ 10 ਵਾਰੀ ਚੜ ਕੇ ਆਏ। ਹੁਣ ਭਾਈ ਮਨੀ ਸਿੰਘ ਉਹਨਾਂ ਕੋਲ ਅੰਮ੍ਰਿਤਸਰ ਦਾ ਪ੍ਰਬੰਧ ਹੈ। ਆਪ ਸਭ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੀ ਸੇਵਾ ਵੀ ਉਹ ਕਰਦੇ ਨੇ, ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕ ਵੀ ਉਹ ਨੇ, ਸੇਵਾ ਉਹ ਨਿਭਾਉਂਦੇ ਨੇ। ਇਸੇ ਸਮੇਂ ਦੇ ਦਰਮਿਆਨ ਤਤ ਖਾਲਸੇ ਤੇ ਬਨਈਆਂ ਵਿੱਚ ਝਗੜਾ ਪਿਆ। ਭਾਈ ਮਨੀ ਸਿੰਘ ਵਰਗੀ ਗੁਰਮੁਖ ਚੜ੍ਹਦੀ ਕਲਾ ਵਾਲੇ ਬਾਣੀ ਦੇ ਰਸੀਏ ਤੇ ਗੁਰਬਾਣੀ ਦੇ ਪ੍ਰਚਾਰਕ, ਗੁਰਮੁਖੋ ਕਦੀ ਤੱਕਿਓ, ਜਦੋਂ ਅਸੀਂ ਆਪਣੇ ਵੱਲ ਝਾਤੀ ਮਾਰਨੇ, ਮੈਂ ਆਪਣੀ ਗੱਲ ਕਹਿਣਾ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹ ਇੱਕ ਇਸੇ ਹੀ ਸੰਸਥਾ ਦੇ ਪ੍ਰਚਾਰਕ ਨੇ। ਸੱਚ ਜਾਣਿਓ, ਜਿਤਨੇ ਵੀ ਕੌਮ ਵਿੱਚ ਪਹਿਲਾਂ ਆਗੂ ਪ੍ਰਚਾਰਕ ਕਰਨੀ ਵਾਲੇ ਨਿਕਲੇ, ਉਹ ਆਪਣੇ ਸਿਰ ਦੇ ਕੇ ਸਿੱਖੀ ਦੀ ਅਣਖ ਨੂੰ ਕਾਇਮ ਰੱਖਦੇ ਆਏ। ਭਾਈ ਮਨੀ ਸਿੰਘ ਕਥਾ ਕਰਦੇ ਨੇ, ਭਾਈ ਮਨੀ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ, ਉਹ ਗੁਰਬਾਣੀ ਦੀ ਵਿਆਖਿਆ ਕਰਦੇ ਨੇ, ਉਹਨਾਂ ਨੇ ਸਿੱਖਾਂ ਦਾ ਇਕੱਠ ਕਰਨਾ ਚਾਹੇ। ਮੈਂ ਸਿਰਫ ਸੰਖੇਪ ਵੀ ਚੱਲਣਾ, ਹਕੂਮਤ ਬੇਈਮਾਨ ਹੋਈ ਹੈ, ਉਹਨਾਂ ਨੇ ਸੋਚਿਆ ਵੀ ਆਪਾਂ ਜੇ ਇੱਕ ਪਾਸੇ ਪੈਸੇ ਵੀ ਲਾਂਗੇ, ਜਦੋਂ ਸਿੱਖਾਂ ਦਾ ਇਕੱਠ ਹੋਵੇਗਾ, ਇੱਕੋ ਦਮ ਹਮਲਾ ਕਰਕੇ ਦਰਬਾਰ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਸਰੋਵਰ ਵਿੱਚ ਇਸ਼ਨਾਨ ਕਰਦੇ ਸਿੱਖਾਂ ਦੇ ਆਏ ਹੋਏ ਇਕੱਠ ਨੂੰ ਕਤਲ ਕਰ ਦਿੱਤਾ ਜਾਏਗਾ। ਮੈਂ ਕਹਿੰਦਾ ਸ਼ਾਇਦ ਕਿ ਪਹਿਲਾ ਹਮਲਾ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਗਈ ਹੈ ਫੌਜ ਭਾਈ ਮਨੀ ਸਿੰਘ ਦੇ ਵੇਲੇ ਦੀਵਾਲੀ ਦੇ ਵੇਲੇ ਗਈ, ਉਦੋਂ ਵੀ ਇਕੱਠ ਤੇ ਹਮਲੇ ਕੀਤੇ ਤੇ ਅੱਜ ਜਦੋਂ ਗੁਰੂ ਅਰਜਨ ਦੇਵ ਦਾ ਸਮਾਂ ਆਇਆ ਅੱਜ ਵੀ ਇਕੱਠ ਤੇ ਹਮਲਾ ਕੀਤਾ ਗਿਆ। ਉਦੋਂ ਵੀ ਭਾਵਨਾ ਵਾਲੇ ਲੋਕ ਦੂਰੋਂ ਦੂਰੋਂ ਇਕੱਠੇ ਹੋ ਕੇ ਆਏ ਦਰਬਾਰ ਸਾਹਿਬ ਦੇ ਅੰਦਰ। ਪਹਿਲਾਂ ਭਾਈ ਸਾਹਿਬ ਨੂੰ ਪਤਾ ਲੱਗ ਗਿਆ ਕਿ ਹਕੂਮਤ ਦੀ ਨੀਅਤ ਬਦਲ ਗਈ ਹੈ, ਸਿੱਖਾਂ ਨੂੰ ਰੋਕਣ ਦਾ ਯਤਨ ਕੀਤਾ। ਜਿਨ੍ਹਾਂ ਨੂੰ ਪਤਾ ਨਾ ਲੱਗਾ, ਦਰਬਾਰ ਸਾਹਿਬ ਆਏ, ਹਮਲਾ ਕਰਕੇ ਕਈ ਇਸ਼ਨਾਨ ਕਰਦੇ, ਕਈ ਰਾਹ ਵਿੱਚ ਆਉਂਦੇ, ਸਿੰਘ ਸ਼ਹੀਦ ਕੀਤੇ ਗਏ। ਕੁਝ ਸਮਾਂ ਦਰਬਾਰ ਸਾਹਿਬ ਦੀ ਘੇਰਾਬੰਦੀ ਹਕੂਮਤ ਨੇ ਕਰਕੇ ਰੱਖੀ। ਅਖੀਰ ਤੇ ਭਾਈ ਮਨੀ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋਈ। ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾ, ਇਹ ਸਮਾਂ ਬਣਦਾ ਪਿਆ ਹੈ ਜਦੋਂ ਅਸੀਂ ਚੌਥੀ ਵਾਰ ਪੱਕਨੇ ਆ ਦਰਬਾਰ ਸਾਹਿਬ ਨੂੰ ਕੋਈ ਆਇਆ। ਭਾਈ ਮਨੀ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਬਦੁਲ ਰਜ਼ਾਕ ਕਾਜੀ ਉਹਨੇ ਫਤਵੇ ਲਾ ਕੇ ਭਾਈ ਮਨੀ ਸਿੰਘ ਉਹਨਾਂ ਦਾ ਬੰਦ ਕੱਟਣ ਦੀ ਗੱਲ ਕਹੀ। ਸ਼ਹਿਦ ਖਾਂ ਵਰਗੇ ਆਏ ਚੜ ਕੇ ਭਾਈ ਮਨੀ ਸਿੰਘ ਉਹਨਾਂ ਨੇ ਬੰਦ ਕਟਾ ਦਿੱਤਾ। ਪਰ ਗੁਰੂ ਕੇ ਸਿੱਖੋ, ਉਸ 80 ਸਾਲ ਦੀ ਨੇੜੇ ਉਮਰ ਦੇ ਢੁਕੇ ਹੋਏ ਬਜ਼ੁਰਗ ਨੇ ਇੱਕ ਵੀ ਸ਼ਬਦ ਜ਼ਬਾਨ ਤੋਂ ਕਹਿ ਕੇ ਇਹ ਨਹੀਂ ਕਿਹਾ ਕਿ ਤੁਸੀਂ ਮੈਨੂੰ ਛੱਡ ਦਿਓ, ਮੈਂ ਮਾਇਆ ਦੇ ਦੇਣਾ। ਕਹਿਣ ਲੱਗੇ ਪੁਰਜਾ ਕਰਕੇ ਕੱਟ ਤਾਂ ਜਾਵਾਂਗਾ, ਪਰ ਝੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਵੇ ਗੁਰਬਾਣੀ ਵਿੱਚੋਂ ਨਿਕਲਿਆ ਹੋਇਆ ਕੁਰਬਾਨੀ ਦਾ ਜਜ਼ਬਾ, ਇਹ ਹੈ ਸ਼ਬਦ ਵਿੱਚੋਂ ਨਿਕਲੇ ਕੋਈ ਸੂਰਮੇ ਦਾ ਜਨਮ, ਇਹ ਹੈ ਸਿਮਰਨ ਵਿੱਚੋਂ ਨਿਕਲੇ ਕੋਈ ਮਰਜੀਵੜੇ ਦੀ ਜੀਵਨੀ। ਭਾਈ ਮਨੀ ਸਿੰਘ ਉਹਨਾਂ ਦਾ ਬੰਦ ਕੱਟਿਆ ਗਿਆ ਤੇ ਪਿਛਲੇ ਦਿਨ ਕਰਜ਼ ਕੀਤੀ ਸੀ। ਰਤਨ ਸਿੰਘ ਭੰਗੂ ਨੇ ਲਿਖਿਆ, ਕਹਿਣ ਲੱਗੇ ਤੂੰ ਆਪਣਾ ਤਨ ਬਚਾ। ਅਬਦੁਲ ਰਜ਼ਾਕ ਕਹਿੰਦਾ ਆਪਣੇ ਤਨ ਨੂੰ ਬਚਾ, ਦੇਖ ਸਰੀਰ ਮਿਲਣਾ ਨੀ, ਤੂੰ ਸ਼ਰੀਰ ਬੰਦਾ। ਉਹਨਾਂ ਨੇ ਇੱਕੋ ਗੱਲ ਕਹੀ ਸੀ, ਤਨ ਪਹਿਲਾਂ ਵੀ ਮਿਲਿਆ, ਅਗਾਂ ਵੀ ਪਤਾ ਨੀ ਮਿਲਦਾ ਰਹਿ। ਪਰ ਚੇਤੇ ਰੱਖੀ, ਗੁਰੂ ਕੀ ਸਿੱਖੀ ਹਰ ਜਨਮ ਨੀ ਮਿਲਦੀ। ਮੈਂ ਚਾਹੁੰਦਾ ਵਾਂ ਕਿ ਅੱਜ ਸਿੱਖ ਰਹਿੰਦਿਆਂ ਮੇਰੇ ਟੁਕੜੇ ਹੋ ਜਾਣ, ਘੱਟੋ ਮੈਂ ਜੀਵਨ ਦੀ ਬਾਜੀ ਜਿੱਤ ਕੇ ਚਲਾ ਜਾਵਾਂ। ਚੌਥਾ ਹਮਲਾ ਜਦੋਂ ਹੋਇਆ, ਗੁਰੂ ਕੇ ਲਾਲ ਨੇ ਬੰਦ ਕਟਵਾਇਆ ਤੇ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਮਨ ਜਾਨ ਹੈ, ਸਿੱਖੀ ਮਿਲੇ ਕਬ ਕੋਈ। ਭਾਈ ਮਨੀ ਸਿੰਘ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਮਨ ਵਿੱਚ ਇੱਕ ਗੱਲ ਰੜਕੀ, ਭਾਈ ਸਾਹਿਬ ਦੀ ਸ਼ਹਾਦਤ ਨੇ ਝੰਜੂੜ ਕੇ ਰੱਖ ਦਿੱਤਾ। ਉਸ ਵੇਲੇ ਉੱਥੋਂ ਦੇ ਹਾਕਮ ਨੇ, ਸੂਬੇ ਨੇ ਇੱਕ ਗੱਲ ਕਹੀ, ਨਵਾਬ ਕਪੂਰ ਸਿੰਘ ਦਾ ਸਿਰ ਵੱਢ ਕੇ ਲਿਆਓ। ਜੋ ਦੂਜੀ ਵਾਰ ਕਹੀ ਤੇ ਅਬਦੁਲ ਰਜ਼ਾਕ ਕਾਜ਼ੀ ਵੀ ਆਇਆ, ਉਹ ਸ਼ਹਿਦ ਖਾਂ ਵੀ ਆਇਆ ਤੇ ਕਹਿੰਦੇ ਨੇ ਨਵਾਬ ਕਪੂਰ ਸਿੰਘ ਉਹਨਾਂ ਨਾਲ ਜਦੋਂ ਸਾਹਮਣਾ ਹੋਇਆ ਤੇ ਉਹਨਾਂ ਇਹ ਕਿਹਾ ਸੀ, ਵੇਖਿਓ ਇਹ ਜਾਏ ਨਾ, ਇਹ ਉਹੀ ਨੇ ਜਿਹੜੇ ਦਰਬਾਰ ਸਾਹਿਬ ਵਿੱਚ ਆਏ ਸਨ। ਭਾਈ ਮਨੀ ਸਿੰਘ ਉਹਨਾਂ ਦੇ ਸੱਕੇ ਭਤੀਜੇ ਭਾਈ ਅਗੜ ਸਿੰਘ ਨੇ ਉਸ ਕਾਜ਼ੀ ਦਾ ਸਿਰ ਲਾਇਆ ਸੀ ਜਿਹਨੇ ਫਤਵਾ ਦੇ ਕੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਸੀ, ਜਿਹਨੇ ਆ ਕੇ ਹਮਲਾ ਕੀਤਾ ਸੀ। ਉਹਨੂੰ ਸਿੰਘਾਂ ਨੇ ਘੋੜਿਆਂ ਪਿੱਛੇ ਬੰਨ ਕੇ, ਦੋ ਘੋੜਿਆਂ ਪਿੱਛੇ ਬੰਨ ਕੇ ਘਸੀਟ ਕੇ ਉਹਨੂੰ ਕੀਤੇ ਹੋਏ ਦੀ ਸਜ਼ਾ ਦਿੱਤੀ ਸੀ। ਇਸ ਚੌਥੇ ਹਮਲੇ ਤੋਂ ਬਾਅਦ ਜ਼ਕਰੀਆ ਖਾਨ ਦਾ ਜਦੋਂ ਸਮਾਂ ਆਉਂਦਾ ਪਿਆ, ਮੈਂ ਸਿਰਫ ਸੰਖੇਪ ਵੀ ਚੱਲਿਆ ਵਾਂ, ਭਾਈ ਸਾਹਿਬ ਸ਼ਹੀਦ ਹੋ ਗਏ। ਪਰ ਇੱਕ ਗੱਲ ਉਹਨਾਂ ਨੇ ਕਹੀ ਸੀ, ਜਦੋਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਉਹਦੀਆਂ ਉਹਨਾਂ ਦੇ ਕਵਿਤਾ ਦੇ ਬੋਲ ਜਿਹੜੇ ਕਿਸੇ ਕਵੀ ਨੇ ਬਾਅਦ ਵੀ ਚੁੱਕਰੇ ਨੇ, ਉਹ ਕਹਿੰਦੇ ਨੇ ਜ਼ਲਾਦ ਨੂੰ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਤੂੰ ਆਖੇ ਟੁਕੜੇ ਦਾ ਨੌਕਰ, ਮਾਲਕ ਹੁਕਮ ਮਨਾਨਾ ਵਾ, ਮੈਂ ਜੀਵਨ ਦਾ ਮਾਲਕ ਜਿਸਦਾ, ਤਿਸ ਨੂੰ ਪਿਆ ਧਿਆਨਾ ਵਾ, ਉਹ ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਦੇਖੋ ਉਸ ਜੀਵਨ ਪਦਵੀ ਤੇ ਪਹੁੰਚੇ ਹੋਏ ਤੇ ਇਹ ਸੂਰਮਿਆਂ ਦਾ ਨਿਵਾਸ ਕਿੱਥੇ ਹੈ? ਗੁਰੂ ਸ਼ਬਦ ਦੀ ਰੋਸ਼ਨੀ ਵੀ ਤੱਕੋ, ਸੂਰਮਾ ਰਹਿੰਦਾ ਕਰਮ ਖੰਡ ਵਿੱਚ। ਸੂਰਮਾ ਹੁੰਦਾ ਹੀ ਇਹ ਜਿਹੜਾ ਕਰਮ ਖੰਡ ਵਿੱਚ ਪਹੁੰਚੇ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤੇ ਅਰਜ਼ ਕੀਤੀ ਪਹਿਲਾਂ ਜਿੰਨੇ ਅੰਦਰ ਨੂੰ ਦਿੱਤੇ, ਤਿੱਥੇ ਜੋਤ ਮਹਾਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ। ਭਾਈ ਮਨੀ ਸਿੰਘ ਦੀ ਸ਼ਹਾਦਤ ਤੋਂ ਬਾਅਦ ਜ਼ਕਰੀਏ ਨੇ ਮੰਡਿਆਲੀ ਦੇ ਚੌਧਰੀ, ਜਿਹਨੂੰ ਅਸੀਂ ਮੱਸਾ ਰੰਗੜ ਕਹਿੰਦੇ ਹਾਂ, ਕਦੀ ਤੱਕਿਓ ਗੁਰੂ ਕੇ ਸਿੱਖੋ, ਇਹ ਪੰਜਵਾਂ ਬੰਦਾ ਚੜ੍ਹ ਕੇ ਆਉਂਦਾ ਪਿਆ। ਉਹਨੂੰ ਇੱਕ ਗੱਲ ਕਹੀ ਸੀ, کہ سکھاں دا سونا ہے ہرمندر، سکھاں نو زندگی ملدی ایتھے کیرتن کتھا سن کے اشنان کر کے۔ ویسے ارداس وچ وشا ہونا ہے امرتسر دے اشنان، تے جڑے اسی فٹافٹ بولن تے لگے ہاں نا کہ تیرت دا کھنڈن، تیرت دا کھنڈن، گرو گرنتھ صاحب دی شبد دی روشنی چ عرض کراں گا کہ اس دھرتی دے اشنان بھی جیون پلٹ دے۔ کدی تکو جے اتھے نہ جاندا بےنت سنگھ، کدی تکدا نہ ٹٹے ہویا اکال تخت نو، تے شاید اتہاس دی تصویر اج کچھ ہور ہوندی کہ اس دھرتی نے ٹمبیا نہیں سکھ دے اندر نو۔ سکھ دا ترا ہے، پروفیسر پورن سنگھ کہندے سن ساڈا دل ہے ہرمندر، ساڈا جگر ہے ہرمندر، ساڈیاں ناڑاں وچ گرو کے شبد دا خون ہے۔ ایک گل انہاں کہی سی اسے سمے دی کہ مائی تری جاندی سی پتر نو چوکے، جڑی اسی کوتاواں پڑھنے آ پنجاب جوندا گراں دے ناں تے، او جڑی کتاب ایڈ تے اودے وچ کوتا ہے، تری جاندی بچے نو چوکے، او کہندا دیوان کوڑا مل ملیا ہے۔ کہن لگا مائی پچھا پرت جا، تینوں پتہ ہے کہ حکومت نے دربار صاحب نو گھیریا ہے۔ کہن لگی تاں ہی تاں میں چلنی ہاں اشنان کرن۔ کہن لگا تینوں پتہ ہے کہ اوتھے گولی چلنی ہے، لوگ مارے جانے نے، تے اگو نہ کہے۔ کہن لگی میں تاں ہی چلی ہاں۔ کہن لگی جے آپ چلیے تے پتر نو بچا لے۔ کہن لگی سچ جانی میں گولیاں سن کے دربار صاحب آئی ہاں، میرے پتر دے خون دے تبکے کتے دربار صاحب دی پرکرما وچ ڈگے، میں گرو نانک دی سکھی تو پتر نو قربان کرنا ہی۔ کدی تکیو یہ تسی پڑھ سکتے ہو انہاں دی لکھی ہوئی کوتا، پر مینوں سماں اجازت نہیں دیندا، میں سنکھیپ وچ چلنا چاہنا۔ زکریے نے مسے رنگڑ نوں، اے پنجواں آیا حملاور جنہیں دربار صاحب دے اندر آ کے پلنگ ڈائے، کی یہ تواریخ نوں بھلاں گے؟ میں آرام وچ کیا کچھ ہو سکتا کئیاں نوں یہ گلاں وچ فٹ نہ بہن، نہ فٹ بہن تے انہاں دے اندر تے ترس ہو سکتا ہور کچھ۔ مسا رنگڑ پلنگ لا کے بیٹھے جتھے کیرتن دیاں دھنا تنتی ساز وجدے سن، چیتے رکھیو اج واجے وجدے پئے نے، اوتھے گھنگرواں دی شنکار ہے، اوتھے شراب دے دور چلدے نے، اوتھے خکا پیتا جاندا ہے، جتھے کتے آساں کی وار دی بلاول دی کلیان دی کانگڑے دی سودر دی چونکیاں لگدیاں سن، اوتھے جدوں نچدے نے تے پیراں دے گھنگرواں دی آواز پیندی ہے، تے جس برتن وچ دارو مک جاندا ہے اونوں پواں کے او سجدا دربار صاحب دے نال سروور دے وچ۔ اج یہ پنجواں حملہور اندر بیٹھا ہے، کہندے بھائی بلاکا سنگھ ایتھوں ترے نے، بیکا نہر دے تھلاں وچ پہنچے نے، سکھاں نے اتھے پچھیا پنجاب دی دھرتی تو آئے، سنا گرو کے گھر دیاں باتاں، سنا گرو کے نگری دیاں گلاں۔ کہندے سنا نہیں سکیا، کیول اچھی ساری رون لگ پیا۔ پچھیا کارن کی دس تاں سہی، کہندا تسی ایتھے بیٹھے ہو دربار صاحب دے اندر کیرتن دی تھاں تے، اوتھے ویشوا نچدی پئی ہے، گھنگرواں دی شنکار ہے، اوتھے خکے پیتے جاندے نے، اوتھے شراب دے دور چلدے نے، سکھاں دے خون نو آئی گرمیش، اوتھے سردار مہتاب سنگھ میرا کوٹیاں، بھائی رتن سنگھ پنگوری، انہاں دے دادے سردار مہتاب سنگھ میرا کوٹیاں نے اٹھ کے خلاف کیا، مینو سنگت اسیس دے وے تے ارداس کرے میں مسے رنگڑ دا سر وڈ کے لیا ماں۔ کدی اس نو بھول سکاں گے؟ انہاں نال دوسرا سنگھ اٹھیا، پاویں بھائی صاحب انہاں نے کیا جات پات کر کے دے وچ کوئی شک نہیں، بھائی سکھا سنگھ انہاں دا کرتا کرت کیتا سی لکڑ نال سبندھ، بھائی سکھا سنگھ ماڑی کمبو کی والے، اے او سکھ ہے جڑا سارے پروار وچوں اکلا سنگھ بنیا، تے کہندے رات نوں سُتیا اے دے کیساں دی بد بھی ماپیاں نے کر دتی سی، اے دے کیس کر دتے، سویرے اٹھیا اینے ویکھیا تے پڑک اٹھیا، اکو دم خوب ہی شال ماری میں مر جاواں، باہر کڈیا کسے دانے نے کہا جے مرنے تے خوچ چھال مار کے کیوں مرنا ہے، حاکم دن دن آدھے پے نے جے مرنے تے چار نو مار کے مار۔ کہندے تریا پھر کرو، اج سردار مہتاب سنگھ میرا کوٹیاں، سکھا سنگھ ماڑی کمبو کی والے، بیکا نہر تو چلے نے، سکھ جگت نے اج گرو کی سنگت نے اسیس دتی ہے، تانوں کامیاب ملے، انہاں نے نمبردارا والے ٹھیک بنائے نے، تانوں او تواریخ دا پتہ ہے، دربار صاحب آئے نے، کچھ کتا یہ بھی لکھ دے، انہاں اشنان بھی کیتا۔ دیکھو اندر پہنچے نے، کہن لگے اسی معاملہ دین آئے ہاں۔ مسا رنگڑ بیٹھا ہے منجے دے اتے، خکاں پیا پیندا ہے، جویں کیا دیکھو سکھاں دا اتہاس بدل دیا، کوئی پتہ نہیں کس ویلے کیڑی کروٹ آ جانی، ہن او کوئی ویلا سی ਕਿ ਜਿਸ ਥਾਂ ਤੇ ਨੱਚਦੀ ਹੋਵੇ ਵੇਸ਼ਵਾ, ਪੀਂਦੇ ਹੋਣ ਹੁੱਕਾ, ਚੱਲਦਾ ਹੋਵੇ ਦਾਰੂ, ਉਸ ਥਾਂ ਤੇ ਕਦੀ ਕੋਈ ਆਸ ਕਰਕੇ ਕਹਿੰਦਾ ਹੋਵੇਗਾ ਸਿੱਖ ਪਰਤ ਕੇ ਕੀਰਤਨ ਕਰਨਗੇ, ਸਿੱਖ ਪਰਤ ਕੇ ਦਰਬਾਰ ਸਾਹਿਬ ਆਉਣਗੇ? ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨਾਂ, ਪਤਾ ਨਹੀਂ ਕਿੰਨੇ ਕੁ ਸੁਪਨੇ ਲਏ ਹੋਣੇ ਨੇ, ਦਰਬਾਰ ਸਾਹਿਬ ਨੂੰ ਕਿਵੇਂ ਵਰਤਾਂਗੇ? ਅੰਦਰ ਗਏ, ਲਾਚੀ ਬੇਰ ਨਾਲ ਘੋੜੇ ਬੰਨੇ, ਅੰਦਰ ਸਿੱਖ ਗਏ, ਨਸ਼ੇ ਵਿੱਚ ਧੁੱਤ ਸੀ, ਸੁੱਖਾਂ ਸਿੰਘੋਣੀ, ਬਾਹਰ ਜਿਹੜਾ ਮੇਨ ਕਿਵਾੜ ਹੈ ਉਹਦੇ ਸਾਹਮਣੇ ਖਲੋ ਗਏ ਨੇ। ਅੰਦਰ ਮਹਿਤਾਬ ਸਿੰਘ ਨੇ ਜਾ ਕੇ ਸੱਤਿਆਂ ਠੀਕਰੀਆਂ ਵਾਲਾ ਉਹ ਝੋਲਾ ਕਹਿੰਦੇ ਨੇ ਮੱਸੇ ਰੰਗੜ ਨੇ ਆਪਣੀ ਗਰਦਨ ਝੁਕਾਈ। ਇਹ ਗੱਲ ਚੇਤੇ ਰੱਖਿਓ, ਕੱਲਾ ਸਿੱਖ ਨਹੀਂ, ਉਸ ਬੇਅੰਤ ਨੇ, ਇਹ ਬੇਅੰਤ ਨੇ ਦਰਬਾਰ ਬਣਾਇਆ ਹੈ, ਤੇ ਜਦੋਂ ਉਹ ਬੇਅੰਤ ਕਿਸੇ ਨੂੰ ਪ੍ਰੇਰਨਾ ਦਿੰਦਾ ਤੇ ਬੇਅੰਤੀ ਸੋਧਣ ਵਾਸਤੇ ਤੁਰ ਪੈਂਦਾ ਹੈ। ਉਸ ਬੇਅੰਤ ਦੀ ਖੇਡ ਹੈ, ਕਦੀ ਭੁੱਲਿਓ ਨਾ। ਉਸ ਮੱਸੇ ਰੰਗੜ ਨੇ ਗਰਦਨ ਥੱਲੇ ਕੀਤੀ, ਸਰਦਾਰ ਸੁੱਖਾ ਸਿੰਘ ਨੇ, ਇੱਕ ਵਾਹਿਗੁਰੂ ਮਹਿਤਾਬ ਸਿੰਘ ਨੇ ਇੱਕੋ ਹੀ ਵਾਰ ਦੇ ਨਾਲ ਉਸ ਰੰਗੜ ਦੀ ਗਰਦਨ ਨੂੰ ਝਟਕਾ ਕੇ ਨੇੜੇ ਵਿੱਚ ਪਰੋ ਕੇ ਬਾਹਰ ਨਿਕਲੇ। ਨੱਚਣ ਵਾਲੀ ਦੇ ਘੁੰਗਰਵਾਂ ਦੀ ਆਵਾਜ਼ ਮਾਰ ਕੇ, ਵਾਜਾ ਵਜਾਉਣ ਵਾਲੇ ਕੰਬਲ ਲੱਗ ਪਏ, ਤਰਲੇ ਲੈ ਕੇ ਕਹਿੰਦੇ ਨੇ ਸਾਡਾ ਦੋਸ਼ ਕੋਈ ਨਹੀਂ, ਜਿਹੜਾ ਵੀ ਅੜਿਆ ਸਭ ਨੂੰ ਝਟਕਾ ਕੇ ਗੁਰੂ ਕੇ ਲਾਲ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਕੇ ਖਾਲਸੇ ਪੰਥ ਕੋਲ ਜਾ ਪਹੁੰਚੇ। ਕਦੀ ਤੱਕਿਓ, ਇਹ ਪੰਜਵਾਂ ਹਮਲਾਵਰ ਸੀ। ਇਸ ਤੋਂ ਬਾਅਦ ਇਹ ਸ਼ਹੀਦਾਂ ਦਾ ਜਾਮ ਕੀਤਾ ਇਹਨਾਂ ਦੋਨਾਂ ਸਿੱਖਾਂ ਨੇ। ਮੱਸੇ ਰੰਗੜ ਤੋਂ ਬਾਅਦ ਆਪਾਂ ਤੱਕਦੇ ਹਾਂ ਕਿ ਸਮਾਂ ਆ ਜਾਂਦਾ ਹੈ ਵਿਜੇ ਖਾਨ ਦਾ, ਜਈਆ ਖਾਨ ਵੀ ਸ਼ਬਦ ਵਰਤਨੇ ਆ। ਜਸਪਤ ਰਾਏ ਦੀ ਮੌਤ ਹੋ ਗਈ ਹੈ, ਧਿਆਨ ਦਿਆ ਜੇ, ਇਹ ਛੇਵਾਂ ਹਮਲਾਵਰ ਆਇਆ। ਲਖਪਤ ਰਾਏ ਨੂੰ ਭਰਾ ਦੀ ਮੌਤ ਦਾ ਪਤਾ ਲੱਗਾ ਹੈ ਤੇ ਕਹਿੰਦੇ ਨੇ ਇਹਨੇ ਵਿਜੇ ਖਾਨ ਦੇ ਸਾਹਮਣੇ ਪੱਗ ਲਾ ਕੇ ਸੱਚੀ ਸੀ, ਕਹਿੰਦਾ ਜਿੰਨਾ ਸਿੱਖਾਂ ਨੇ ਮੇਰੇ ਭਰਾ ਨੂੰ ਮਾਰਿਆ, ਉੱਥੇ ਸ਼ਬਦ ਤਾਂ ਉਹਨੇ ਹੋਰ ਬੜੇ ਕਰੂਰ ਜਿਹੇ ਵਰਤੇ ਸਨ। ਕਹਿੰਦਾ ਇੱਕ ਖੱਤਰੀ ਨੇ ਚਲਾਇਆ ਤੇ ਖੱਤਰੀ ਖਤਮ ਕਰਕੇ ਰੱਖ ਦੇਗਾ, ਪਰ ਉਹਨੂੰ ਅਸੀਂ ਖੱਤਰੀ ਕਿਵੇਂ ਕਹਾਂਗੇ ਜਿਹਦੀ ਇੰਨੀ ਮਲੀਨਤਾ, ਪੱਗ ਲਾ ਕੇ ਰੱਖੀ। ਪੱਗ ਤਾਂ ਬੰਨਾਂਗਾ ਜਿੰਨੀ ਦੇਰ ਤੱਕ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਦਿੰਦਾ। ਲਖਪਤ ਰਾਏ ਨੇ ਜ਼ੁਲਮ ਦਾ ਚੱਖੜ ਝੁਲਾ ਦਿੱਤਾ, ਆਇਆ ਦਰਬਾਰ ਸਾਹਿਬ ਦੀ ਧਰਤੀ ਤੇ, ਸਿੱਖ ਜੰਗਲਾਂ ਵਿੱਚ ਹਨ। ਗੁਰੂ ਕੇ ਸਿੱਖੋ, ਇਸ ਬੰਦੇ ਨੇ ਛੇਵਾਂ ਹਮਲਾਵਰ ਤਕਰੀਬਨ ਆਇਆ, ਇਹਨੇ ਦਰਬਾਰ ਸਾਹਿਬ ਪੂਰੇ ਨੂੰ ਮਿੱਟੀ ਨਾਲ ਭਰ ਦਿੱਤਾ ਸੀ। ਕਰਮ ਸਿੰਘ ਦਾ ਸਟੋਰੀ ਨੇ ਇਤਿਹਾਸਕ ਖੋਜ ਵਿੱਚ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੋਣਾ ਵੀ ਜ਼ਿਕਰ ਕੀਤਾ, ਮੈਂ ਸਿਰਫ ਤਵਾਰੀਖ ਦੇ ਪੰਨਿਆਂ ਤੋਂ ਅਰਜ਼ ਕਰ ਰਿਹਾ। ਲਖਪਤ ਰਾਏ ਨੇ ਇਹ ਕੁਛ ਕੀਤਾ, ਉਸੇ ਸਾਲ ਹਕੂਮਤ ਨੇ ਕਰਵਟ ਲਈ, ਲਾਹੌਰ ਦਾ ਸੂਬਾ ਬਦਲਿਆ। ਉਹਨੇ ਸੂਬੇਦਾਰ ਨੂੰ ਤੇ ਲਖਪਤ ਰਾਏ ਨੂੰ ਦੋਵਾਂ ਨੂੰ ਕੈਦ ਵੀ ਸੱਟਿਆ ਤੇ ਦੀਵਾਨ ਕੌੜਾ ਮੱਲ ਨੂੰ ਆਪਣਾ ਦੀਵਾਨ ਬਣਾਇਆ, ਜਿਹਨੂੰ ਸਿੱਖਾਂ ਨੇ ਮਿੱਠਾ ਮੱਲ ਦੀ ਪਦਵੀ ਦਿੱਤੀ ਸੀ। ਇਹ ਦੀਵਾਨ ਕੌੜਾ ਮੱਲ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਬਜ਼ੁਰਗ ਨੇ, ਉਹਨਾਂ ਦੀ ਅੰਤ ਮੰਤ ਵਿੱਚੋਂ ਨੇ ਭਾਈ ਵੀਰ ਸਿੰਘ ਹੋਣੀ ਦੀਵਾਨ ਕੌੜਾ ਮੱਲ। ਉਹਨੇ 8 ਲੱਖ ਰੁਪਇਆ ਹਕੂਮਤ ਦਾ ਤਾੜ ਕੇ ਇਸ ਲਖਪਤ ਰਾਏ ਨੂੰ ਲੈ ਕੇ ਸਿੱਖਾਂ ਦੇ ਪੇਸ਼ ਕੀਤਾ ਸੀ। ਕਹਿਣ ਲੱਗਾ ਇਹ ਉਹੀ ਹੈ ਜਿਹਨੇ ਬੱਚਿਆਂ ਨੂੰ ਕੋਹ ਕੇ ਮਾਰਿਆ, ਇਹ ਉਹੀ ਹੈ ਜਿਹਨੇ ਦਰਬਾਰ ਸਾਹਿਬ ਦਾ ਸਰੋਵਰ ਪੂਰਿਆ ਹੈ। ਗੁਰੂ ਕੇ ਸਿੱਖੋ, ਉਸੇ ਸਾਲ ਸਿੱਖਾਂ ਨੇ ਜਿੰਨਾ ਮਿੱਟੀ ਨਾਲ ਪੂਰਿਆ ਸੀ ਪਕੜ ਕੇ ਉਹਨਾਂ ਤੋਂ ਸਰੋਵਰ ਦੀ ਪਹਿਲਾਂ ਮਿੱਟੀ ਕਢਾਈ, ਥੱਲੇ ਗਾਰ ਦੀ ਸੇਵਾ ਉਹਨਾਂ ਆਪ ਕੀਤੀ ਸੀ। ਇਹ ਛੇਵਾਂ ਹਮਲਾਵਰ ਸੀ। ਲਖਪਤ ਰਾਏ ਦੀ ਮੌਤ ਹੋਈ। ਇਸ ਤੋਂ ਅੱਗੇ ਜਦੋਂ ਅਸੀਂ ਤੱਕਦੇ ਹਾਂ, ਸਮਾਂ ਆ ਜਾਂਦਾ ਮੀਰ ਮੰਨੂ ਦਾ। ਮੀਰ ਮੰਨੂ ਨੇ ਕੋਈ ਘੱਟ ਨਹੀਂ ਕੀਤੀ, ਇਹ ਤੁਹਾਡੀ ਤਵਾਰੀਖ ਹੈ। ਉਸ ਵੇਲੇ ਸਾਡੀਆਂ ਬੀਬੀਆਂ ਭੈਣਾਂ ਦੇ ਮੂੰਹ ਵਿੱਚੋਂ ਇੱਕ ਗੀਤ ਨੇ ਜਨਮ ਲਿਆ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਧਦਾ ਅਸੀਂ ਦੂਣ ਸਵਾਣੇ ਹੋਏ। ਮੀਰ ਮੰਨੂ ਨੇ ਵੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਿਆ ਹੈ। ਕਹਿੰਦੇ ਨੇ ਸਿੱਖਾਂ ਨੇ ਉਸੇ ਵੇਲੇ ਉਸੇ ਸਾਲ ਹੀ ਹਮਲਾ ਕਰਕੇ ਇਹਨਾਂ ਹੀ ਲੋਕਾਂ ਤੋਂ ਪਰਤ ਕੇ ਇਸ ਮਿੱਟੀ ਨੂੰ ਬਾਹਰ ਕਢਾਇਆ। ਮੀਰ ਮੰਨੂ ਤੋਂ ਬਾਅਦ ਹੁਣ ਤੱਕੋ ਆ ਗਿਆ ਸਮਾਂ ਅਹਿਮਦ ਸ਼ਾਹ ਦੁਰਾਨੀ ਦਾ, ਜਿਹਨੂੰ ਅਬਦਾਲੀ ਸ਼ਬਦ ਵੀ ਵਰਤਨੇ ਆ। ਮੈਂ ਸਿਰਫ ਹਮਲਿਆਂ ਨਾਲ ਸੰਬੰਧਿਤ ਹਾਂ ਤੇ ਕੁਝ ਕੁ ਚੀਜ਼ਾਂ ਨੋਟ ਕੀਤੀਆਂ ਨੇ, ਹੋ ਸਕਦਾ ਹੈ ਆ ਵਿੱਚੋਂ ਬੜੇ ਬੜੇ ਸਿਆਣੇ ਹੋਰ ਵੀ ਗਿਆਨਵਾਨ ਬੈਠੇ ਹੋਰ ਜਾਣਕਾਰੀ ਹੋਵੇ। ਅਹਿਮਦ ਸ਼ਾਹ ਅਬਦਾਲੀ ਉਹਨੇ ਲੁੱਟਿਆ ਇਸ ਧਰਤੀ ਨੂੰ, ਵਾਪਸ ਮੁੜਿਆ ਤੇ ਸਿੱਖਾਂ ਨੇ ਉਹਨੂੰ ਖੌਲਿਆਂ ਕਰਕੇ ਰੱਖ ਦਿੱਤਾ। ਗੁਰੂ ਕੇ ਸਿੱਖੋ, ਜਦੋਂ ਇਹ ਵਾਪਸ ਆਇਆ, ਮੀਰ ਮੰਨੂ 7ਵਾਂ ਸੀ ਤੇ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ। ਅਬਦਾਲੀ ਨੇ ਜਦੋਂ ਸਿੱਖਾਂ ਨੇ ਰਸਤੇ ਵਿੱਚ ਇਹਦੇ ਤੋਂ ਮਾਲ ਸਬਾਬ ਲੁੱਟ ਲਿਆ, ਜਿਹੜੀਆਂ ਬਹੁ ਬੇਟੀਆਂ ਬੰਨੀਆਂ ਸਨ ਛਡਾ ਦਿੱਤੀਆਂ, ਤੜਪ ਉੱਠਿਆ ਕੌਣ ਹੈ ਮੇਰੇ ਰਸਤੇ ਵਿੱਚ ਰੁਕਾਵਟ ਬਣਨ ਵਾਲੇ। ਇਹਨੇ ਲਾਹੌਰ ਤੋਂ ਤੈਮੂਰ ਸ਼ਾਹ ਤੇ ਜਹਾਨ ਖਾਨ ਨੂੰ ਭੇਜਿਆ ਤੇ ਚੇਤੇ ਰੱਖਿਓ ਜਿਸ ਸ਼ਹੀਦ ਦੀ ਯਾਦ ਵਿੱਚ ਆਪਾਂ ਬੈਠੇ ਆ ਧੜੇ ਤੋਂ ਉੱਪਰ ਉੱਠ ਕੇ। ਮੈਂ ਇੱਕ ਬੇਨਤੀ ਕਰਕੇ ਆਇਆ, ਜਿਉਂਦਾ ਕੋਈ ਕਿਸੇ ਜਥੇ ਦਾ ਹੋ ਸਕਦਾ, ਸ਼ਹੀਦ ਹੋਣ ਤੋਂ ਬਾਅਦ ਸਾਰੀ ਕੌਮ ਦਾ ਸਰਮਾਇਆ ਹੁੰਦਾ, ਉਹ ਸਾਰੀ ਕੌਮ ਦਾ ਹੁੰਦਾ ਹੈ। ਇਸੇ ਜਥੇ ਦੇ ਆਗੂ ਬਾਬਾ ਦੀਪ ਸਿੰਘ ਕੋਲ ਖਬਰ ਗਈ ਹੈ ਕਿ ਜਹਾਨ ਖਾਂ ਚੜ੍ਹ ਕੇ ਆਇਆ, ਤਮੂਰ ਸ਼ਾਹ ਦਰਬਾਰ ਸਾਹਿਬ ਲੰਦਾ ਪਿਆ, ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਹੁੰਦੀ ਹੈ। ਅੱਜ ਗੁਰੂ ਕਾ ਸਿੱਖ ਦਮਦਮਾ ਸਾਹਿਬ ਦੀ ਧਰਤੀ ਤੋਂ 80 ਸਾਲ ਦੇ ਕਰੀਬ, ਮੈਂ ਸਿਰਫ 80 ਮਿੰਟ ਜਾਂ ਦੱਸ ਰਿਹਾ, ਉਸ ਵੇਲੇ 75 ਸਾਲ ਤੋਂ ਉੱਪਰ ਇਹ ਬਜ਼ੁਰਗ ਲੈ ਕੇ ਖੰਡਾ ਤੁਰਿਆ, ਤੇ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਇਹਦਾ ਪਰਨ ਬੜਾ ਦੁਨੀਆਂ ਤੋਂ ਵੱਖਰਾ ਸੀ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਇਸ ਨਾਲੋਂ ਚੰਗਾ ਮੈਂ ਮਰ ਜਾਣਾ ਹੈ, ਉੱਥੇ ਉਹਨਾਂ ਪਰਨ ਕੀ ਲਿਆ, ਕਹਿਣ ਲੱਗੇ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਮੈਂ ਗੁਰੂ ਰਾਮਦਾਸ ਤੇਰੇ ਚਰਨਾਂ ਵਿੱਚ ਨਹੀਂ ਪਹੁੰਚ ਜਾਂਦਾ। ਅਨੋਖਾ ਜਿਹਾ ਪਰਨ ਹੈ, ਗਿਆਨੀ ਗਿਆਨ ਸਿੰਘ ਦੇ ਸ਼ਬਦ ਨੇ। ਕਹਿਣ ਲੱਗੇ ਸੀਸ ਸੁਦਾ ਸਰ ਖੇਤ ਕਰ ਪੰਥ ਪ੍ਰਕਾਸ਼, ਦੇਵੇਂਗੇ ਹਮ ਜਾਏ ਕਰ ਅਰਦਾਸਾਂ ਚੱਲ ਪੈ ਸਿੰਘ ਦੀ ਫਤਿਹ ਖਜਾਏ। ਅਰਦਾਸ ਕਰਕੇ ਤੁਰੇ ਨੇ, ਗਿਣਤੀ ਦੇ ਨੇ। ਮੈਂ ਅਰਜ਼ ਕੀਤੀ, ਸਿੱਖਾਂ ਦਾ ਇਤਿਹਾਸ ਹੀ ਵਿਚਿੱਤਰ ਹੈ, ਅਸਚਰਜ ਹੈ, ਮੁੱਠੀ ਪਰ ਸਿੱਖ ਤੁਰੇ ਨੇ। ਹਰਿਮੰਦਰ ਸਾਹਿਬ ਆਉਂਦਿਆਂ ਤੱਕ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠੇ ਹੋਏ ਨੇ। ਬਾਬਾ ਦੀਪ ਸਿੰਘ ਹੁਣਾ ਉੱਥੇ ਲੜ ਕੇ ਸ਼ਹਾਦਤ ਦਾ ਚਾਹ ਪੀਤਾ ਹੈ, ਪਰ ਇਹ ਕਦੀ ਨਾ ਭੁੱਲਿਓ, ਤਰਕ ਦੀ ਤਲ ਤੇ ਜੀਣ ਵਾਲਾ ਕਹਿੰਦਾ ਸਿਰ ਕਿਵੇਂ ਲੱਥਾਂ, ਨਹੀਂ, ਉਸ ਮਰਜੀਵੜੇ ਨੇ ਤਲੀ ਤੇ ਸਿਰ ਰੱਖ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜਾ ਕੇ ਆਪਣਾ ਸੀਸ ਗੁਰੂ ਕੇ ਚਰਨਾਂ ਵਿੱਚ ਪੇਸ਼ ਕੀਤਾ ਸੀ। ਗੁਰੂ ਕੇ ਸਿੱਖੋ, ਇਹ ਸੀ 8ਵਾਂ ਹਮਲਾ। ਉਸ ਤੋਂ ਬਾਅਦ ਜਦੋਂ ਅਸੀਂ ਤੱਕਦੇ ਹਾਂ ਤੇ ਜਹਾਨ ਖਾਨ ਨੂੰ ਵੀ ਦੋ ਸਿੱਖਾਂ ਨੇ ਮਾਰਿਆ ਸੀ, ਭਾਈ ਦਇਆ ਸਿੰਘ ਤੇ ਭਾਈ ਲਹਿਣਾ ਸਿੰਘ, ਦੋ ਨਾਂ ਆਉਂਦੇ ਨੇ। ਜਹਾਨ ਖਾਨ ਨੂੰ ਵੀ ਮਾਰਿਆ। ਮੀਰ ਮੰਨੂ ਬਾਰੇ ਤੁਸੀਂ ਜਾਣਦੇ ਹੋ ਕਿ ਉਹਦਾ ਪੈਰ ਰਕਾਬ ਵਿੱਚ ਫਸਿਆ ਤੇ ਘੋੜੇ ਦੇ ਪੈਰਾਂ ਨੇ ਉਹਦੇ ਮੂੰਹ ਨੂੰ ਖਤਮ ਕਰ ਦਿੱਤਾ, ਉਹਦੀ ਮੌਤ ਹੋਈ। ਜ਼ਕਰੀਆ ਖਾਨ ਨੂੰ ਤੁਸੀਂ ਜਾਣਦੇ ਹੋ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਉਹਦੇ ਸਵਾਸ ਨਿਕਲੇ ਨੇ। ਹੁਣ ਤੱਕੋ, ਅੱਜ ਨਵਾਂ ਹਮਲਾ ਹੈ, ਕੁੱਪਰ ਖੇੜੇ ਦੇ ਮੈਦਾਨ ਵਿੱਚ ਵੱਡਾ ਘੱਲੂਕਾਰਾ ਹੋਇਆ ਹੈ। ਅੱਜ ਭਾਵੇਂ ਅਸੀਂ ਸਾਰੇ ਕਈ ਜਾਣੇ ਬਲੂ ਸਟਾਰ ਓਪਰੇਸ਼ਨ ਚੇਤੇ ਰੱਖਿਓ, ਇਹ ਉਹਨਾਂ ਦਾ ਦਿੱਤਾ ਹੋਇਆ ਸ਼ਬਦ ਹੈ ਜਿਹਨਾਂ ਹਮਲਾ ਕੀਤਾ, ਸਾਡਾ ਸ਼ਬਦ ਨਹੀਂ। ਇੱਕ ਘੱਲੂਕਾਰਾ ਹੈ, ਤੀਜਾ ਕਹੀਏ ਕਿ ਜਿਹਦੇ ਵਿੱਚ ਹਜ਼ਾਰਾਂ ਸਿੱਖ ਸ਼ਹੀਦ ਕੀਤੇ ਗਏ। 84 ਕਦੀ ਵੀ ਸਿੱਖਾਂ ਨੂੰ ਭੁੱਲਣਾ ਨਹੀਂ। ਭਾਵੇਂ ਅਸੀਂ ਕਹੀ ਜਾਂਦੇ ਹਾਂ ਪਚਾਕਾ ਅਸੀਂ ਵੀ ਮਾਰ ਦਿਆਂਗੇ, ਭੁੱਲ ਜਾਈਏ, ਮੈਂ ਕਹਿੰਦਾ ਸਾਨੂੰ ਸਾਡੀ ਜ਼ਬਾਨ ਬੰਦ ਕਰ ਲਾਂਗੇ, ਕਰ ਲੋਗੇ, ਚੁੱਪ ਕਰ ਜਾਈਏ, ਪਰ ਤਵਾਰੀਖ ਦੇ ਪੰਨੇ ਜਦੋਂ ਵੀ ਪਲਟੋਗੇ, ਜਦੋਂ 1984 ਆਵੇਗਾ ਤੇ ਕਾਗਜ਼ ਬੋਲਣਗੇ, ਉਧਰ ਕੀ ਕਰੇਗੀ ਦੁਨੀਆ। ਕਦੀ ਤੱਕੋ, ਹੁਣ ਤੱਕੋ, ਇੱਧਰ ਆਇਆ ਅਹਿਮਦ ਸ਼ਾਹ ਅਬਦਾਲੀ ਚੜ ਕੇ, ਕੁੱਪਰਹੇੜੇ ਦੇ ਮੈਦਾਨ ਵਿੱਚ ਚਰਤ ਸਿੰਘ ਨਾਲ ਮੁਕਾਬਲਾ ਹੋਇਆ, ਜੱਸਾ ਸਿੰਘ ਆਲੋ ਵਾਲੀਆ ਬਿਨਾਂ ਸੰਜੋਹ ਤੋਂ ਲੜਿਆ। ਇੱਥੇ ਸਰਦਾਰ ਜੀ, ਪੌਣੀ ਕੌਮ ਇੱਕ ਦਿਨ ਵਿੱਚ ਅਬਦਾਲੀ ਨੇ ਖਤਮ ਕਰ ਦਿੱਤੀ, ਇੰਨਾ ਖਿੱਚ ਗਿਆ। ਇਹਦੇ ਪੁੱਤਰ ਨੇ ਇਮਾਰਤ ਦਾ ਥੋੜਾ ਜਿਹਾ ਨੁਕਸਾਨ ਕੀਤਾ ਸੀ। ਅਬਦਾਲੀ ਦੇ ਮਨ ਵਿੱਚ ਆਇਆ, ਮੈਂ ਦਰਬਾਰ ਸਾਹਿਬ ਨੂੰ ਬਰੂਦ ਦੇ ਕੁੱਪੇ ਭਰ ਕੇ ਅੜਾ ਦੇਣਾ ਹੈ। ਤੁਸੀਂ ਸਾਰੇ ਸਿਆਣੇ ਬੈਠੇ ਹੋ, ਕੀ ਇਹ ਗੁਰੂ ਰਾਮਦਾਸ ਦੀ ਖੇਡ ਨਹੀਂ ਤੱਕੋਗੇ? ਅਬਦਾਲੀ ਆਇਆ, ਉਹਨੇ ਆ ਕੇ ਦਰਬਾਰ ਸਾਹਿਬ ਦੇ ਵਿੱਚ ਰੱਖ ਕੇ ਕੁੱਪੇ ਬਰੂਦ ਦੇ ਅੱਗ ਲਾ ਕੇ ਜਦੋਂ ਦਰਬਾਰ ਸਾਹਿਬ ਦੀ ਇਮਾਰਤ ਨੂੰ ਉਡਾਉਣ ਲੱਗਾ, ਮੈਂ ਪਹਿਲਾਂ ਅਰਜ਼ ਕੀਤੀ, ਕੱਲਾ ਸਿੱਖ ਨਹੀਂ, ਉੱਥੇ ਬੇਅੰਤ ਵਰਤਦਾ ਹੈ, ਇੱਕ ਇੱਟ ਨਿਕਲੀਏ ਤੇ ਅਬਦਾਲੀ ਦੇ ਨੱਕ ਤੇ ਵੱਜੀ, ਨਸੂਰ ਬਣ ਕੇ ਇਹ ਇੱਟ ਦਾ ਜ਼ਖਮੀ ਅਬਦਾਲੀ ਦੀ ਮੌਤ ਦਾ ਕਾਰਨ ਬਣ ਗਿਆ। ਉਹ ਇੱਟ ਕਿਵੇਂ ਇਹਨੂੰ ਵੱਜ ਗਈ ਜੀ? ਇੰਨੇ ਲੋਕ ਖਲੋਤੇ ਨੇ, ਆਖਿਰ ਬਾਦਸ਼ਾਹ ਦੇ ਨੇੜੇ ਸਿਕਿਉਰਟੀ ਗਾਰਡ ਨਹੀਂ ਸਨ? ਜਿੱਥੇ ਅਬਦਾਲੀ ਖਲੋਤਾ ਉਹਨੂੰ ਘੇਰ ਕੇ ਖਲੋਤੇ ਹੋਣਗੇ। ਇਹ ਠੀਕ ਹੈ ਕਿ ਇਹਦੇ ਆਦਮੀ ਦੁਸ਼ਮਣ ਤੋਂ, ਦੁਸ਼ਮਣ ਆਪਣੇ ਬੰਦੇ ਨੂੰ ਆਪਣੇ ਹਾਕਮ ਨੂੰ ਲੁਕਾ ਕੇ ਖਲੋਤਾ ਹੈ, ਪਰ ਜਿਹਦੇ ਦਰ ਤੇ ਆ ਕੇ ਤੋਪਾਂ ਪੈ ਚਲਾਉਂਦਾ ਉਹਦੇ ਤੋਂ ਕਿਤੇ ਵੀ ਨਹੀਂ ਲੁਕ ਸਕਦਾ, ਭਾਵੇਂ ਧਰਤੀ ਵਿੱਚ ਵੀ ਵੱਜ ਜਾਏ। ਇੰਨੇ ਕੱਚ ਵਿੱਚ ਕਿਵੇਂ ਇਹਨੂੰ ਵੱਜ ਗਈ? ਇੱਕੋ ਇੱਟ ਵੱਜੀਏ, ਨੱਕ ਦਾ ਨਸੂਰ ਬਣ ਗਿਆ, ਉਸੇ ਨਸੂਰ ਨੇ, ਉਸ ਜ਼ਖਮ ਨੇ ਅਬਦਾਲੀ ਨੂੰ ਖਤਮ ਕਰਕੇ ਰੱਖ ਦਿੱਤਾ। ਸਿੱਖ ਆਏ, ਤਵਾਰੀ ਕਹਿੰਦੀ ਏ ਕਿ 1762 ਤੋਂ ਬਾਅਦ ਜਿਹੜੀ ਵਿਸਾਖੀ ਆਈ ਏ, ਸਿੱਖਾਂ ਨੇ ਅਕਾਲ ਤਖ਼ਤ ਦੇ ਮਲਬੇ ਤੇ ਵਿਸਾਖੀ ਮਨਾਈ ਸੀ, ਉਦੋਂ ਇਮਾਰਤਾਂ ਢਾਈਆਂ। ਕਹਿੰਦੇ ਨੇ ਸਿੱਖ ਇਕੱਠੇ ਹੋਏ, ਕਈਆਂ ਨੇ ਕਿਹਾ ਦਰਬਾਰ ਸਾਹਿਬ ਅਜੇ ਨਾ ਰਹਿਣ ਦਿਓ, ਕੀ ਪਤਾ ਅਬਦਾਲੀ ਫਿੜ ਕੇ ਚੜ ਕੇ ਆਵੇ। ਤੇ ਕਹਿੰਦੇ ਨੇ ਸਿੱਖਾਂ ਦੀ ਵਿੱਚੋਂ ਆਗੂਆਂ ਦੀ ਆਵਾਜ਼ ਸੀ ਕਿ ਰਾਜ ਕਰਨ ਦਾ ਸੰਕਲਪ ਲਿਆ ਹੈ ਤੇ ਦਰਬਾਰ ਤੋਂ ਬਿਨਾਂ ਰਾਜ ਕਿਵੇਂ ਹੋਵੇਗਾ? ਦਰਬਾਰ ਹੋਣਾ ਜ਼ਰੂਰੀ ਹੈ। ਸਰਦਾਰ ਜੱਸਾ ਸਿੰਘ ਆਲੋਵਾਲੀਆ ਉਹਨਾਂ ਨੇ ਦਰਬਾਰ ਸਾਹਿਬ ਦੀ ਪਰਤ ਕੇ ਨੀਂਹ ਰੱਖੀ ਸੀ। ਜਿਸ ਇਮਾਰਤ ਨੂੰ ਅਸੀਂ ਅੱਜ ਤੱਕਦੇ ਹਾਂ ਇਹ ਮਿਸਤਰੀ ਦੇਸਰਾਜ ਪਿੰਡ ਸੁਰ ਸਿੰਘ ਵਾਲੇ ਸ਼ਬਦ ਵਰਤਿਆ ਹੈਨ ਮਿਸਤਰੀ ਦੇਸਰਾਜ ਸੁਰ ਸਿੰਘ ਪਿੰਡ ਦੇ ਉਸ ਵੇਲੇ ਦਾ ਇਖਲਾਕ ਤੱਕਿਓ। ਮੈਂ ਇੱਕ ਉਦਾਹਰਣ ਸਿਰਫ ਦੇਣੀ ਹੈ। ਕਰਮ ਸਿੰਘ ਹਸਟੋਰੀਅਨ ਨੇ ਲਿਖਿਆ ਕਿ ਮਿਸਤਰੀ ਦੇਸਰਾਜ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ। ਕਹਿੰਦੇ ਨੇ ਜਿਸ ਦਿਨ ਸਿੱਖਾਂ ਨੇ ਦਰਬਾਰ ਸਾਹਿਬ ਇਹ ਨੌਵਾਂ ਹਮਲਾ ਹੈ ਸਾਡੇ ਤੇ ਦਰਬਾਰ ਸਾਹਿਬ ਦੀ ਇਮਾਰਤ ਬਣਾਉਣ ਲਈ ਮਾਇਆ ਇਕੱਠੀ ਕੀਤੀ ਤੇ ਮਿਸਤਰੀ ਦੇਸਰਾਜ ਨੂੰ ਇੱਕ ਮੋਹਰ ਦਿੱਤੀ ਸੀ ਕਿ ਤੂੰ ਕਿਸੇ ਨੂੰ ਵੀ ਮੋਹਰ ਲਾ ਕੇ ਜਿਤਨੀ ਦੌਲਤ ਦੀ ਲੋੜ ਹੈ ਤੂੰ ਮੰਗਾ ਸਕਣਾ ਹੈ। ਕਹਿੰਦੇ ਨੇ ਉਸ ਬੰਦੇ ਦੇ ਘਰ ਕਰੋੜਾਂ ਰੁਪਈਆਂ ਦੇ ਖੀਰੇ ਮੋਤੀ ਸਨ, ਪਰ ਸਵਾਲ ਹੀ ਨਹੀਂ ਪੈਦਾ ਹੋਦਾ ਕਿ ਦਰਬਾਰ ਸਾਹਿਬ ਦੀ ਇੱਕ ਰੁਪਈਏ ਵਿੱਚੋਂ ਆਪਣੇ ਘਰ ਰੋਟੀ ਦਾ ਦਾਣਾ, ਰੋਟੀ ਦਾ ਟੁਕੜਾ ਵੀ ਕੋਈ ਲਿਆਂਦਾ ਹੋਵੇ, ਆਪ ਉਹਦੀ ਘਰਵਾਲੀ ਤੇ ਇਸਤਰੀ ਬੱਚੀ ਉਹਦੀ ਮਿਹਨਤ ਕਰਦੀਆਂ ਨੇ, ਉਹ ਮਜ਼ਦੂਰੀ ਕਰਕੇ ਰੋਟੀ ਖਾਂਦੇ ਨੇ ਤੇ ਦਰਬਾਰ ਸਾਹਿਬ ਦੀ ਇੱਕ ਦੁੱਕੀ ਵੀ ਉਹਨਾਂ ਨੇ ਛੇੜੀ। ਆ ਤੁਸੀਂ ਤੱਕਿਓ ਜੋ ਕੁਝ ਹੋਣਾ ਹੈ। ਮੈਂ ਇਸ ਕਰਕੇ ਬੇਨਤੀ ਕੀਤੀ, ਮੇਰੀ ਗੱਲ ਹੋ ਸਕਦਾ ਭਾਵੇ ਨਾ, ਤੇ ਪਿਛਲੇ ਦਿਨ ਮਰਜ਼ ਕੀਤੀ ਸੀ। ਉਹ ਸੁਰਜੀਤ ਪਾਤਰ ਕਹਿੰਦਾ ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ, ਚਾਰ ਕੁ ਬੰਦੇ ਰੱਖ ਲੈ ਮੋਢਾ ਲਾਉਣ ਲਈ, ਇੰਨਾ ਸੱਚ ਨਾ ਬੋਲ ਇਕੱਲਾ ਰਹਿ ਜਾਏ, ਚਾਰ ਕੁ ਬੰਦੇ ਰੱਖ ਲੈ ਮੋਢਾ ਲਾਉਣ ਲਈ। ਉਹ ਗੁਰੂ ਕੇ ਸਿੱਖੋ, ਸ਼ਹੀਦਾਂ ਦੀ ਯਾਦ ਵੀ ਜੁੜੇ ਸਿੱਖੋ, ਕੇਵਲ ਇੱਥੇ ਨਾਰਿਆਂ ਤੱਕ ਸੀਮਤ ਨਾ ਰਹੋ। ਕਦੀ ਤੱਕੇ ਹੋ ਸਕਦਾ ਮੇਰੀ ਗੱਲ ਭਾਏ ਨਾ, ਤੁਰੋ ਖਾ ਉਸ ਧਰਤੀ ਵਾਲੀ ਪਾਸੇ ਜਿੱਥੇ ਆਜ਼ਾਦੀ ਦਾ ਸੰਕਲਪ ਲੈਂਦੇ ਹੋ, ਤੇ ਕਦੀ ਨਿਸ਼ਾਨ ਸਾਹਿਬ ਥੱਲੇ ਕਵੀ ਖਲੋਤੇ ਨੇ ਨਲਵੇ ਦੀ ਮੌਤ ਤੋਂ ਬਾਅਦ ਇਹ ਕਵਿਤਾ ਲਿਖੀ ਸੀ। ਉਹ ਕਹਿੰਦਾ ਘਰ ਬੈਠੇ ਬੜਕਾ ਮਾਰਦੇ ਨੇ, ਨੀ ਮਰਨ ਲਈ ਕੋਈ ਤਿਆਰ ਹੁੰਦਾ, ਇੱਕੋ ਨਲਵੇ ਨੂੰ ਮੌਤ ਦੇ ਜਿਉਣ ਦਿੰਦੀ, ਅੱਜ ਮੈਂ ਝੁਲਦਾ ਕਾਬਲ ਕਦਾਰ ਹੁੰਦਾ। ਕਦੀ ਉਸ ਧਰਤੀ ਵੱਲ ਮੂੰਹ ਕਰੀਏ ਖਾਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਉਸ ਸੱਜਣ ਨੇ ਨੌਵੇਂ ਹਮਲੇ ਵਿੱਚ ਇੱਕ ਦੁੱਕੀ ਵੀ ਨਹੀਂ ਵਰਤੀ, ਤੇ ਅੱਜ ਉਸੇ ਦਰਬਾਰ ਸਾਹਿਬ ਦੀ ਸੇਵਾ ਲਈ ਡੇਢ ਮਹੀਨਾ ਰੱਜ ਕੇ ਗੋਲਕਾਂ ਵਿੱਚੋਂ ਸ਼ਰਾਬ ਚੱਲਣੀ ਹੈ। ਕਿ ਇਹ ਮੱਸੇ ਰੰਗੜ ਦੀਆਂ ਰੂਹਾਂ ਨਹੀਂ ਤੁਰੀਆਂ ਫਿਰਦੀਆਂ ਸਿੱਖੀ ਦੇ ਭੇਖ ਚ? ਕਿ ਇਹ ਹਮਲਾਵਰ ਹੋਈ ਨਹੀਂ ਤੁਰੇ ਫਿਰਦੇ? ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਾਲਿਓ, ਜੇ ਸੀਨੇ ਵਿੱਚ ਦਰਦ ਲੈ ਕੇ ਬੈਠੇ ਹੋ, ਤੜਪ ਤੁਹਾਡੇ ਸਵਾਰਿਆਂ ਵਿੱਚ ਹੈ, ਜਿਵੇਂ ਆ ਸੱਜਣ ਕਹਿ ਕੇ ਗਏ ਨਾ, ਇਨਸਾਫ਼ ਦੀ ਆਸ ਨਾ ਉੱਥੇ ਰੱਖਿਓ। ਜਦੋਂ 84 ਹੋਇਆ ਸੱਜਣ ਨੇ ਗੱਲ ਕਹੀ ਸੀ, ਉਹ ਕਹਿੰਦਾ ਹੈ ਕਿ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ। 84 ਵਿੱਚ ਅੱਜ ਤੱਕ ਮਿਲਿਆ ਤੁਹਾਨੂੰ? ਉਹ ਤਾਂ ਗੱਡੀਆਂ ਤੇ ਬੈਠਿਆ, ਕਾਹਦੇ ਇਨਸਾਫ ਦੀ ਆਸ? ਕੀ ਇਨਸਾਫ ਹਉਮੈ ਦੇ ਪੁੱਤ ਕਰਨਗੇ? ਕੀ ਇਹ ਪੱਥਰ ਦੇ ਬੁੱਤ ਕਰਨਗੇ? ਕਹਿਣ ਲੱਗੇ ਸੂਲੀ ਚੜ੍ਹੇ ਨੇ ਜੋ, ਸੂਲੀ ਟੰਗੇ ਨੇ ਜੋ ਉਤਰਨੇ ਨਹੀਂ, ਸਰਾਜ ਬਦਲਣਗੇ ਸੂਰਜ ਚੜ੍ਹ ਲੈਣਗੇ। ਕੀ ਸੀ? ਕੀ ਇਨਸਾਫ ਹਉਮੈ ਦੇ ਪੁੱਤ ਕਰਨਗੇ? ਕੀ ਇਹ ਪੱਥਰ ਦੇ ਬੁੱਤ ਕਰਨਗੇ? ਕਹਿਣ ਲੱਗੇ ਕਿ ਚੇਤੇ ਰੱਖੋ ਸੂਲੀ ਟੰਗੇ ਨੇ ਜੋ ਉਹ ਉਤਰਨੇ ਨਹੀਂ, ਰਾਜ ਬਦਲਣਗੇ ਸੂਰਜ ਚੜ੍ਹ ਲੈਣਗੇ। ਇਸ ਅਦਾਲਤ ਵਿੱਚ ਬੰਦੇ ਬਿਰਕ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਮਾਵਾਂ ਚਲੀਆਂ ਗਈਆਂ, ਪਿਓ ਚਲੇ ਗਏ, ਅੱਜ ਤੱਕ ਸੁਹਾਗਣਾ ਬੈਠੀਆਂ ਨੇ ਇਨਸਾਫ਼ ਦੇ ਇੰਤਜ਼ਾਰ ਵਿੱਚ। ਪਰ ਚੇਤੇ ਰੱਖੋ, ਅਸੀਂ ਲੋਕਾਂ ਨੇ ਉਹਨਾਂ ਸ਼ਹੀਦਾਂ ਦੀ ਕਦਰ ਵੀ ਨਾ ਜਾਣੀ। ਕਿਸੇ ਨੇ ਉੱਥੋਂ ਦੀ ਗੋਲਕ ਖਾਧੀ, ਕਿਸੇ ਨੇ ਸ਼ਹੀਦਾਂ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਖਾ ਲਿਆ, ਕੀ ਇਹ ਸਿੱਖੀ ਹੈ? ਇਹ ਲੇਖ ਜੋਖੇ ਕਰਨੇ ਪੈਣਗੇ। ਕੌਮ ਕੱਲ ਨੂੰ ਪੁੱਛੇਗੀ, ਆਉਣ ਵਾਲੀਆਂ ਪੀੜ੍ਹੀਆਂ ਪੁੱਛਣਗੀਆਂ, ਜਵਾਬ ਕੀ ਦਿਆਂਗੇ? ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘੜੀ ਜਾਵਣੇ, ਕਦੋਂ ਤੱਕ ਇੱਥੇ ਖੜੇ ਰਹਿਣਗੇ? ਆਖੋ ਇਹਨਾਂ ਨੂੰ ਉਜੜੇ ਘੜੀ ਜਾਵਣ, ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ? ਉਸ ਮਿਸਤਰੀ ਦੇਸਰਾਜ ਨੇ ਦਰਬਾਰ ਸਾਹਿਬ ਦੀ ਇਮਾਰਤ ਕਾਇਮ ਕੀਤੀ। ਆ ਸਮਾਂ ਆਇਆ, ਦਸਵਾਂ ਹਮਲਾ ਹਰਿਮੰਦਰ ਸਾਹਿਬ ਉੱਤੇ ਹੋਇਆ। 10 ਹੋਏ ਨੇ, ਸੁਲਗੀ ਤੋਂ ਸ਼ੁਰੂ ਕਰੋ। ਸੁਲੀ ਚੜ੍ਹ ਕੇ ਆਇਆ, ਸੁਲਭੀ ਚੜ੍ਹ ਕੇ ਆਇਆ, ਮੁਗਲ ਖਾਂ ਚੜ੍ਹ ਕੇ ਆਇਆ, ਭਾਈ ਮਨੀ ਸਿੰਘ ਤੇ ਚੜ੍ਹ ਕੇ ਆਏ ਨੇ, ਮੱਸਾ ਚੜ੍ਹ ਕੇ ਆਇਆ, ਲਖਪਤ ਚੜ੍ਹ ਕੇ ਆਇਆ, ਮੀਰ ਮਨੂ ਚੜ੍ਹ ਕੇ ਆਇਆ, ਤੈਮੂਰ ਚੜ੍ਹ ਕੇ ਆਇਆ, ਅਬਦਾਲੀ ਚੜ੍ਹ ਕੇ ਆਇਆ, ਤੇ ਭੇਖ ਹੀ ਬਦਲਿਆ, ਸਿਰਫ ਚਿਹਰੇ ਹੀ ਚੇਂਜ ਹੋਏ। ਅੰਦਰ ਰੂਈ ਉਹ ਹੀ ਕੰਮ ਕਰਦੀ ਸੀ, ਉਹ ਪਰਤ ਕੇ ਫਿਰ ਆ। ਕਦੋਂ ਕਦੋਂ ਹਮਲੇ ਹੋਏ ਨੇ, ਅੱਗੇ ਪਿੱਛੇ ਕਿਉਂ ਨੀ ਹੋਏ? ਜਿਸ ਦਿਨ ਉਹਨੇ ਤੱਕਿਆ ਵੀ ਹਰਿਮੰਦਰ ਵਿੱਚ ਸਿੱਖਾਂ ਦੀ ਤਾਕਤ ਇੱਕ ਹੁੰਦੀ ਪਈ ਏ, ਉਸ ਦਿਨ ਫਿਰ ਉਹਨੇ ਕਿਹਾ ਵੀ ਇਸ ਥਾਂ ਤੇ ਹਮਲਾ ਕਰੋ, ਇੱਥੇ ਇਹ ਕੋਈ ਤਾਕਤ ਕੋਈ ਵੀ ਤਬਾਹੀ ਪੈਦਾ ਕਰ ਸਕਦੀ ਹੈ। 10ਵਾਂ ਹਮਲਾ ਆਪਾਂ ਸਭ ਨੂੰ ਪਤਾ ਹੈ, ਹੁਣ ਆਪਾਂ ਸੁਣਿਆ ਵੀ ਹੈ ਕਿ ਸੰਤਾਂ ਦੀ ਸ਼ਹਾਦਤ ਸੰਬੰਧੀ, ਜਨਰਲ ਸਦੇਕ ਸਿੰਘ ਉਹਨਾਂ ਦੀ ਸ਼ਹਾਦਤ ਸੰਬੰਧੀ, ਉਸ ਤੋਂ ਬਾਅਦ ਕਦੀ ਤੱਕਿਓ ਕਿ ਉਸ ਸੂਰਮੇ ਬਹਾਦਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸ਼ਹੀਦ ਭਾਈ ਥਾਰਾ ਸਿੰਘ ਜੀ ਮੈਂ ਇੱਕ ਜ਼ਰੂਰ ਗਿਲਾ ਕਹਿ ਲਓ ਚਾਹੇ ਅੰਦਰ ਦੀ ਵੇਦਨਾ ਕਹਿ ਲਓ ਦੁੱਖ ਹੈ ਇਸ ਚੀਜ਼ ਦਾ 20 ਸਾਲ ਲੰਘ ਗਏ ਨੇ ਆਪਣੇ ਆਪਣੇ ਯਤਨ ਕਰਕੇ ਇਤਿਹਾਸਕਾਰਾਂ ਨੇ ਆਪਣੇ ਨਜ਼ਰੀਏ ਨਾਲ ਉਹਨਾਂ ਚੀਜ਼ਾਂ ਨੂੰ ਪੇਸ਼ ਕੀਤਾ ਭਾਵੇਂ ਕਿਤਾਬ ਲਿਖੀ ਮਾਰਕ ਟੈਲੀ ਨੇ ਭਾਵੇਂ ਬਰਾਰ ਨੇ ਲਿਖੀ ਭਾਵੇਂ KPS ਗਿੱਲ ਨੇ ਲਿਖੀ ਅਨੇਕਾਂ ਕਿਤਾਬਾਂ ਸਿੰਘ ਸਾਹਿਬਾਨਾਂ ਨੇ ਲਿਖੀਆਂ ਨੇੜੇ ਜਿੰਨੇ ਸੰਤਾਂ ਨੂੰ ਤੱਕਿਆ ਉਹਨਾਂ ਲਿਖੀਆਂ ਅਫਸੋਸ ਕਿ ਕਿਤੇ ਇਹੋ ਜਿਹਾ ਫੈਸਲਾ ਹੁੰਦਾ ਅੱਜ ਦਰਬਾਰ ਸਾਹਿਬ ਦਾ ਸਾਕਾ ਹੁੰਦਾ ਸੁਣਾਉਣਾ ਤੇ ਪੂਰੀਆਂ ਸੂਚਨਾਵਾਂ ਚਸ਼ਮਦੀਦ ਗਵਾਹਾਂ ਦੇ ਨਾਲ ਹੁੰਦੀਆਂ ਇਸ ਸਾਕੇ ਦਾ ਰੰਗ ਹੀ ਕੁਝ ਹੋਰ ਹੋਣਾ ਸੀ ਕਿ ਖਿੰਡਿਆ ਪਿਆ ਹੈ ਅਜੇ ਵੀ ਮੌਕਾ ਹੈ ਉਹ ਲੋਕ ਤੁਹਾਡੇ ਵਿੱਚ ਵੀ ਸੱਜਣ ਬੈਠੇ ਹੋਣਗੇ ਜਿਨ੍ਹਾਂ ਤੱਕਿਆ ਜਿਨ੍ਹਾਂ ਪਿੰਡੇ ਤੇ ਹੰਡਾਇਆ ਜਿਨ੍ਹਾਂ ਸਭ ਕੁਝ ਮਾਣਿਆ ਕਦੀ ਤੱਕਿਓ ਉਹਨਾਂ ਸ਼ਹਾਦਤ ਦਾ ਜਾਮ ਪੀਤਾ ਮੈਂ ਸਿਰਫ ਸੁਣੀ ਗੱਲ ਕਹਿ ਰਿਹਾ ਜੋ ਕੰਨਾਂ ਵਿੱਚ ਪਈ ਦਾਵਾ ਨਹੀਂ ਉੱਥੇ ਇੱਕ ਗੱਲ ਕਹੀ ਸੀ ਕਿ ਜਨਰਲ ਸਵੇਗ ਸਿੰਘ ਹੁਣੀ ਸ਼ਹੀਦ ਹੋਏ ਨੇ ਸ਼ਹੀਦ ਹੋਣ ਤੋਂ ਪਹਿਲਾਂ ਇੱਕ ਗੱਲ ਉਹ ਕਹਿੰਦੇ ਸਨ ਕਿ ਮੁੱਦਤਾਂ ਤੋਂ ਮੇਰੀ ਇੱਕ ਅੰਦਰ ਦੀ ਖਾਹਿਸ਼ ਮੈਂ ਅਰਜ਼ ਕੀਤੀ ਮੈਂ ਤੱਕਿਆ ਨਹੀਂ ਮੈਂ ਪੜ੍ਹਿਆ ਨਹੀਂ ਇਸ ਕਰਕੇ ਜੋ ਸੁਣਿਆ ਕਿ ਮੈਂ ਉੱਥੇ ਸ਼ਹਾਦਤ ਦਾ ਜਾਮ ਪੀਵਾਂ ਜਿੱਥੇ ਮੇਰੇ ਪੁਰਖਿਆਂ ਦਾ ਬਹੁਤ ਵੱਡਾ ਥਾਂ ਹੋਵੇ ਉੱਥੇ ਸ਼ਹੀਦ ਹੋਵਾਂ ਕਹਿਣ ਲੱਗੇ ਸੱਜਣੇ ਸੀ ਕਿਸੇ ਨੇ ਸੁਣਾਏ ਸਨ ਬਚਨ ਜੋ ਉੱਥੇ ਤੱਕਿਆ ਉਹਨਾਂ ਕਹਿੰਦੇ ਨੇ ਅਖੀਰਲੇ ਸਮੇਂ ਸੰਤਾਂ ਮਹਾਂਪੁਰਸ਼ਾਂ ਕੋਲ ਸ਼ਹਾਦਤ ਵੇਲੇ ਸਨ ਤੇ ਇੱਕੋ ਹੀ ਅਰਦਾਸ ਸੀ ਕਿ ਪਰਤ ਕੇ ਸਿੱਖ ਦੇ ਘਰ ਪੈਦਾ ਹੋਵਾਂ ਕਿਉਂਕਿ ਇਹਨੇ ਪਰਤ ਪਰਤ ਕੇ ਆਉਣਾ ਤੇ ਮੈਂ ਇਸ ਦਰਬਾਰ ਸਾਹਿਬ ਤੋਂ ਆਪਣੀ ਜ਼ਿੰਦਗੀ ਕੋਲ ਕਮਾਉਂਦਾ ਰਹਾਂ ਕਦੀ ਤੱਕਿਓ ਗੁਰੂ ਕੇ ਸਿੱਖੋ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਨਵਾਂ ਮਰਜੀਵੜਿਆਂ ਦਾ ਕਾਫਲਾ ਚੱਲਿਆ ਸੁਲਭੀ ਸੁਲਗੀ ਜ਼ਕਰੀਆ ਮੀਰ ਮੰਨੂ ਲਖਪਤ ਰਾਏ ਜਹਾਨ ਖਾਂ ਕੋਈ ਵੀ ਬਖਸ਼ਿਆ ਨਾ ਗਿਆ ਤੇ ਜੋੜੀਆਂ ਜੋੜੀਆਂ ਗੁਰੂ ਨੇ ਤੋਰੀਆਂ ਚਮਕੌਰ ਦੀ ਗੜੀ ਵਿੱਚੋਂ ਤੋੜੀ ਤੋਰੀ ਤੇ ਜੋੜੀ ਤੋਰੀ ਅਜੀਤ ਤੇ ਜੁਝਾਰ ਤੁਰੇ ਸਰਹੰਦ ਦੀ ਧਰਤੀ ਤੇ ਤੋਰਿਆ ਤੇ ਜੋੜੀ ਤੁਰੀ ਤੇ ਜਿੱਦਣ ਦਿੱਲੀ ਦੀ ਵਾਹਿਗੁਰੂ ਬੀਕਾ ਨਹਿਰ ਤੇ ਥਲਾਂ ਵਿੱਚੋਂ ਤੁਰੇ ਤੇ ਜੋੜੀ ਤੁਰੀ ਜਿੱਦਣ ਦਿੱਲੀ ਦੀ ਧਰਤੀ ਨੂੰ ਗਈ ਤੇ ਜੋੜੀ ਤੁਰੀ ਤੇ ਸੱਚ ਜਾਣੋ ਜਿੱਦਣ ਪੂਨੇ ਦੀ ਧਰਤੀ ਨੂੰ ਗਈ ਉਦਣ 20 ਜੋੜੀ ਤੁਰੀ ਅਸੀਂ ਆਪਾਂ ਉਹਨਾਂ ਸ਼ਹੀਦਾਂ ਨੂੰ ਜੇ ਸ਼ਰਧਾ ਤੇ ਫੁੱਲ ਭੇਟ ਕਰਨੇ ਨੇ ਪਹਿਲੀ ਬੇਨਤੀ ਕਰਾਂਗਾ ਅੰਦਰ ਦੀ ਖੌ ਨੂੰ ਛੱਡ ਕੇ ਸੱਚਮੁੱਚ ਸੁਖੀ ਕਮਾਲੀਏ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਛਲ ਨਾਲ ਪਖੰਡ ਨਾਲ ਭੇਖ ਨਾਲ ਕਿੰਨੀ ਕੁ ਦੇਰ ਤੱਕ ਚੱਲਾਂਗੇ ਤੇ ਇਨਸਾਫ਼ ਦੀ ਆਸ ਨਹੀਂ ਕਿਉਂਕਿ ਸੂਰਮਿਆਂ ਦੇ ਬਾਹੂ ਵੱਲ ਇਨਸਾਫ਼ ਦਿੰਦੇ ਨੇ ਉਹ ਅਦਾਲਤਾਂ ਦੇ ਦਰਵਾਜ਼ੇ ਨਹੀਂ ਖੜਕਾਉਂਦੇ ਹੁੰਦੇ ਮੈਂ ਉਸ ਗੱਲ ਤੇ ਸੰਪੂਰਨਤਾ ਕਰਨਾ ਵਾਂ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਵਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਇਹ ਵੀ ਮੇਰਾ ਸ਼ਾਇਦ ਵਹਿਮ ਹੈ ਕਿ ਮੇਰੀ ਕਬਰ ਤੇ ਦੀਵਾ ਬਲੇਗਾ ਕੋਈ ਜੇ ਹਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚ ਵੀ ਦੀਵੇ ਬੁੱਝੇ ਰਹਿਣ ਸਤਿਗੁਰੂ ਮੇਰ ਕਰੇ ਸਾਨੂੰ ਸਿੱਖੀ ਦੀ ਦਾਤ ਹੈ ਇਹ ਸੀ ਸੰਖੇਪ ਜਿਹਾ ਇਤਿਹਾਸ ਜਿਹੜਾ ਆਪ ਨਾਲ ਕੀਤਾ ਇੱਕ ਬੇਨਤੀ ਕਰਕੇ ਸੰਪੂਰਨਤਾ ਕਰਨੀ ਹੈ ਜੂਨ ਵਿੱਚ ਇਹ ਘਟਨਾ ਵਾਪਰੀਏ ਮਹੀਨੇ 4 ਪਏ ਨੇ ਅਕਤੂਬਰ ਦੇ ਦਿਨ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਜੂਨ ਵਿੱਚ ਦੁਬਾਰਾ ਉਸ ਦਿਨ ਇੱਕ ਕੀਰਤਨੀਏ ਨੇ ਸ਼ਬਦ ਪੜਿਆ ਸੀ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ ਇੱਕ ਆਵਾਜ਼ ਆਈ ਸੀ ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੇ ਸਿੱਖ ਭਰੇ ਪਏ ਸਨ ਉਦਣ ਹਰ ਸਿੱਖ ਦਾ ਸਿਰਦਾ ਬਲੂੰਦ ਰਿਹਾ ਇੱਕ ਆਵਾਜ਼ ਹੋਰ ਆਈ ਜਦੋਂ ਪ੍ਰਕਾਸ਼ ਕੀਤਾ ਕਿ ਸੋਰਠ ਮਹੱਲਾ ਪੰਜਵਾਂ ਕਿਸੋਂ ਜਾਤੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰੁਲਸੀ ਜਦੋਂ 31 ਅਕਤੂਬਰ ਨੂੰ ਭਾਣਾ ਵਾਪਰਿਆ ਉਦਣ ਆਵਾਜ਼ ਸੀ ਸੋਰਠ ਮਹੱਲਾ ਤੀਜਾ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਈਏ ਹਰਨਾਏ ਹਰ ਜੀਓ ਹਰਨਾਕਸ਼ ਮਾਰ ਪਚਾਇਆ ਇਹ ਉਹਦਾ ਬਿਰਧ ਹੈ ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣਾ ਜੀ ਕੱਲ ਸ਼ਾਮ ਤੋਂ ਸਹਿਨ ਹੋਜੇ ਗੁਰੂ ਘਰ ਵਿਖੇ ਜੋ ਅਰਦਾਸ ਦੀ ਆਪਾਂ ਕਥਾ ਸ਼ੁਰੂ ਕੀਤੀ ਹੈ ਉੱਥੇ ਸੰਪੂਰਨਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ